ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆ ਕਰ ਏਕ ਠੇ ਏਕ ਰਤੀ ਲੈ ਪਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀ ਦੇ ਪਾਤਸ਼ਾਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਇਸ ਅਸਥਾਨ ਤੇ ਚੱਲ ਰਹੀ ਲੜੀਵਾਰ ਕਥਾ ਪ੍ਰਕਰਨ ਅਧੀਨ ਅੱਜ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਜੋ ਆਸਾ ਰਾਗ ਵਿੱਚ ਹਨ, ਇਸ ਧੁਰ ਕੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਇਸ ਸ਼ਬਦ ਤੋਂ ਆਪਾਂ ਸ਼ੁਰੂ ਕਰਨੀ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਹਨ ਕਿ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਜੇ ਇਸ ਸਾਰੇ ਸ਼ਬਦ ਨੂੰ ਪੜ੍ਹੀਏ ਤਾਂ ਇਹਦੇ ਵਿੱਚ ਇੱਕ ਹਿੰਦੂ ਮਤ ਦੇ ਜੋ ਵਿਧੀ ਵਿਧਾਨ ਬਣਾਏ ਉਹਨਾਂ ਨੇ ਉਹਦੇ ਮੁਤਾਬਕ ਜੋ ਜੀਵ ਚੜ੍ਹਾਈ ਕਰ ਗਿਆ ਉਹਦੇ ਤੋਂ ਬਾਅਦ ਵਿੱਚ ਜਿਵੇਂ ਆਪਾਂ ਅੰਤਿਮ ਅਰਦਾਸ ਕਰਨੇ ਆ ਔਰ ਅਖੰਡ ਪਾਠ ਸਾਹਿਬ ਜਾਂ ਕੀਰਤਨ ਔਰ ਕਥਾ, ਇਸ ਤਰ੍ਹਾਂ ਉਹਨਾਂ ਦੇ ਵਿੱਚ ਪਿੰਡ ਭਰਨੇ ਤੇ ਫੁੱਲ ਚੁਗਣੇ ਤੇ ਫੁੱਲ ਹਰਿਦੁਆਰ ਪਾਉਣੇ ਇਹ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਵਿਲੱਖਣ ਧਰਮ ਚਲਾਇਆ ਜਿਸ ਦੀ ਟੇਕ ਫੋਕਟ ਕਰਮਾਂ ਤੇ ਨਹੀਂ ਹੈ, ਸਗੋਂ ਕੇਵਲ ਇੱਕ ਨਾਮ ਦਾ ਹੀ ਲੋਕ ਪਰਲੋਕ ਵਿੱਚ ਆਸਰਾ ਲਿਆ ਗਿਆ ਹੈ। ਇਹ ਤਾਂ ਹੈ ਕਿ ਇੱਕ ਬਾਹਰਲੀ ਵਿਆਖਿਆ। ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰੀ ਜ਼ਿੰਦਗੀ ਦੇ ਰਸਤੇ ਵਿੱਚ ਜਿੱਧਰ ਮੈਂ ਤੁਰ ਰਿਹਾ ਹਾਂ ਜਾਂ ਇੱਕ ਗੁਰਮੁਖ ਗੁਰਸਿੱਖ ਜਿਸ ਪਾਸੇ ਤੁਰਦਾ ਹੈ, ਜਦੋਂ ਕੋਈ ਤੁਰਦਾ ਹੈ ਤੇ ਉਹਨੂੰ ਚਾਨਣ ਵੀ ਚਾਹੀਦਾ ਹੈ, ਜਾਂ ਤੇ ਸੂਰਜ ਚੜਿਆ ਹੋਵੇ ਤੇ ਜਾਂ ਫਿਰ ਲਾਈਟ ਹੋਵੇ। ਤੇ ਉਹ ਪੁਰਾਣੇ ਸਮੇਂ ਦੇ ਵਿੱਚ ਪੰਡਿਤ ਮਰੇ ਹੋਏ ਪ੍ਰਾਣੀ ਵਾਸਤੇ ਦੀਵਾ ਬਾਲਦੇ ਸੀ ਕਿ ਇਹਨੂੰ ਅੱਗੇ ਪਰਲੋਕ ਵਿੱਚ ਜਿੱਥੇ ਹਨੇਰਾ ਹੈ ਨਾ ਉੱਥੇ ਦਿਸੇਗਾ। ਮਹਾਰਾਜ ਕਹਿੰਦੇ ਮੇਰੇ ਵਾਸਤੇ ਕਿਸੇ ਦੀਵੇ ਦੀ ਲੋੜ ਨਹੀਂ, ਮੇਰੇ ਸਿੱਖ ਨੂੰ ਕਿਸੇ ਬਾਹਰਲੇ ਦੀਵੇ ਦੀ ਲੋੜ ਨਹੀਂ ਹੈ, ਮੇਰਾ ਤੇ ਨਾਮ ਹੀ ਦੀਵਾ ਹੈ, ਉਹਨੇ ਪ੍ਰਕਾਸ਼ ਕੀਤਾ ਹੋਇਆ। ਨਾਮ ਦੇ ਵਿੱਚ ਚਾਨਣ ਹੈ, ਗੁਰੂ ਦੇ ਕੋਲ ਪ੍ਰਕਾਸ਼ ਹੈ, ਗੁਰੂ ਦੇ ਕੋਲ ਹੋਸ਼ ਹੈ, ਗੁਰੂ ਦੇ ਕੋਲ ਗੁਰੂ ਕੇ ਸ਼ਬਦ ਦਾ ਹੀ ਦੀਵਾ ਹੈ। ਤੇ ਜਿਸ ਥਾਂ ਤੇ ਜਪਜੀ ਸਾਹਿਬ ਦੀ ਲਾਈਟ ਹੈ ਉਹਦਾ ਪ੍ਰਕਾਸ਼ ਹੈ ਜਿਸ ਹਿਰਦੇ ਦੇ ਵਿੱਚ, ਉਹਨੂੰ ਹੋਰ ਬਾਹਰਲੇ ਕਿਸੇ ਦੀਵੇ ਦੀ ਜ਼ਰੂਰਤ ਨਹੀਂ ਪੈਂਦੀ। ਮਹਾਰਾਜ ਕਹਿੰਦੇ ਮੈਂ ਪਰਲੋਕ ਦੇ ਰਸਤੇ ਵਿੱਚ ਨਾਮ ਨੂੰ ਹੀ ਦੀਵਾ ਬਣਾਇਆ। ਸਤਿਗੁਰੂ ਜੀ ਨੇ ਬਚਨ ਕੀਤੇ ਹਨ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ। ਕਹਿੰਦੇ ਸਾਡੇ ਵਿੱਚ ਸਿੱਖੀ ਵਿੱਚ ਨਾਮ ਹੀ ਦੀਵਾ ਹੈ, ਗੁਰਬਾਣੀ ਹੀ ਦੀਵਾ ਹੈ, ਗੁਰੂ ਸ਼ਬਦ ਹੀ ਦੀਵਾ ਹੈ, ਉਹਦੇ ਚਾਨਣ ਵਿੱਚ ਸਿੱਖ ਨੇ ਤੁਰਨਾ। ਮਹਾਰਾਜ ਉਹ ਦੀਵਾ ਬਲਦਾ ਕਸ ਕਿਸ ਚੀਜ਼ ਨਾਲ, ਤੇਲ ਕਾਹਦਾ ਪਾਉਂਦੇ ਹੋ? ਤੇ ਹਜ਼ੂਰ ਕਹਿੰਦੇ ਦੁੱਖ ਵਿੱਚ ਪਾਇਆ ਤੇਲ, ਦੁੱਖ ਦਾ ਤੇਲ ਪਾਇਆ ਹੋਇਆ। ਜੀਵਨ ਦੇ ਜਿਹੜੇ ਕਰਮ ਨੇ ਨਾ, ਜਿਨ੍ਹਾਂ ਕਰਕੇ ਦੁੱਖ ਆਉਂਦਾ, ਉਹ ਕਰਮ ਜਦੋਂ ਨਾਮ ਜਪਨੇ ਆ ਤੇ ਨਾਮ ਦੇ ਦੀਵੇ ਦੇ ਵਿੱਚ ਉਹ ਕਰਮ ਜਿਹੜੇ ਨੇ ਉਹ ਸੜੀ ਜਾਂਦੇ ਨੇ, ਉਹ ਤੇਲ ਮੁੱਕੀ ਜਾਂਦਾ, ਦੁੱਖ ਦਾ ਤੇਲ ਜਿਹੜਾ ਨਾ। ਜਿਹੜੇ ਕਰਮ ਅਸੀਂ ਰੱਬ ਤੋਂ ਟੁੱਟ ਕੇ ਦੂਰ ਹੋ ਕੇ ਕੀਤੇ ਨੇ, ਉਹ ਕਹਿੰਦੇ ਉਹਨਾਂ ਦਾ ਤੇਲ ਪਾਇਆ ਹੈ। ਤੇ ਅੱਗੇ ਕਹਿੰਦੇ ਉਨ ਚਾਨਣ ਉਹ ਸੋਖਿਆ, ਉਸ ਨਾਮ ਦੇ ਦੀਵੇ ਦੇ ਚਾਨਣ ਨੇ ਉਸ ਤੇਲ ਨੂੰ ਸੋਖਿਆ, ਸੁਕਾ ਦਿੱਤਾ, ਘੱਟ ਕਰ ਦਿੱਤਾ। ਜਿਵੇਂ ਜਿਉਂ ਜਿਉਂ ਦੀਵਾ ਬਲਦਾ ਤੇ ਤੇਲ ਸੁੱਕੀ ਜਾਂਦਾ, ਸੜੀ ਜਾਂਦਾ। ਇਸ ਤਰ੍ਹਾਂ ਜਿਹੜੇ ਅੰਦਰ ਦੁੱਖ ਪਏ ਹੋਏ ਨੇ, ਜਿਉਂ ਜਿਉਂ ਨਾਮ ਦਾ ਦੀਵਾ ਬਲਦਾ ਤਿਉਂ ਤਿਉਂ ਦੁੱਖਾਂ ਦਾ ਤੇਲ ਸੁੱਕ ਜਾਂਦਾ, ਖਤਮ ਹੋ ਜਾਂਦਾ ਹੈ। ਕਹਿੰਦੇ ਚੂਕਾ ਜਮ ਸਿਉਂ ਮੇਲ, ਜਮਾਂ ਦੇ ਨਾਲੋਂ ਮੇਲ ਹੁਣ ਖਤਮ ਹੋ ਗਿਆ, ਮੌਤ ਨਾਲੋਂ ਵਾਸਤੇ ਖਤਮ ਹੋ ਗਿਆ। ਕਿਉਂਕਿ ਮੌਤ ਆਉਂਦੀ ਕਿਹਦੀ? ਮੌਤ ਆਉਂਦੀ ਰੱਬ ਤੋਂ ਟੁੱਟੇ ਹੋਏ ਜੀਵਨ ਦੀ, ਸਾਡੇ ਅੰਦਰ ਜਿਹੜਾ ਅੰਦਰ ਜੋਤ ਰੂਪ ਪਰਮੇਸ਼ਰ ਵਾਹਿਗੁਰੂ ਹੈ, ਉਹਦੀ ਤਾਂ ਕਦੀ ਮੌਤ ਆਉਂਦੀ ਹੀ ਨਹੀਂ, ਉਹ ਤੇ ਸਦਾ ਹੀ ਜੀਵਤ ਹੈ। ਇਸ ਕਰਕੇ ਹੁਣ ਕਹਿੰਦੇ ਜਦੋਂ ਸਾਡਾ ਸੰਬੰਧ ਹੀ ਉਹਨਾਂ ਚੀਜ਼ਾਂ ਨਾਲੋਂ ਟੁੱਟ ਗਿਆ ਜਿਨ੍ਹਾਂ ਦੀ ਮੌਤ ਆਉਂਦੀ, ਤੇ ਫਿਰ ਸਾਡੀ ਮੌਤ ਕਿੱਥੋਂ ਆਏਗੀ? ਇਸ ਕਰਕੇ ਚੂਕਾ ਜਮ ਸਿਉ ਮੇਲ, ਹਜ਼ੂਰ ਕਹਿੰਦੇ ਲੋਕਾ ਮਤ ਕੋ ਫੱਕੜ ਪਾਏ, ਫੱਕੜ ਮੈਨੇ ਮਖੌਲ ਉਡਾਉਣਾ। ਸਤਿਗੁਰੂ ਜੀ ਕਹਿੰਦੇ ਕਿ ਜੇ ਕੋਈ ਸਿੱਧੀ ਗੱਲ ਕਰੇ ਨਾ ਵੀ ਨਾਮ ਵਿਚ ਸਾਰੀਆਂ ਬਰਕਤਾਂ ਨੇ, ਤੇ ਜਿਹੜੇ ਲੋਕ ਇਹ ਸੰਸਾਰਕ ਕਰਮਾਂ ਵਿਚ ਫਸੇ ਹੋਏ ਨੇ ਉਹ ਮਖੌਲ ਉਡਾਉਂਦੇ ਵੀ ਭਲਾ ਇਸ ਨਾਮ ਨਾਲ ਵੀ ਕੀ ਹੋ ਜਾਏਗਾ, ਵਾਹਿਗੁਰੂ ਕਹਿਣ ਨਾਲ, ਪਾਠ ਕਰਨ ਨਾਲ, ਬਾਣੀ ਪੜਨ ਨਾਲ ਕੀ ਬਣ ਜਾਏਗਾ? ਸਤਿਗੁਰੂ ਜੀ ਨੇ ਉਦਾਹਰਨ ਦਿੱਤੀ, ਹੇ ਲੋਕੋ, ਲੋਕਾਂ ਦਾ ਮਤਲਬ ਹੇ ਸੰਸਾਰ ਦੇ ਲੋਕੋ, ਮਤ ਕੋ ਫੱਕੜ ਪਾਏ, ਮਤ ਭਾਵ ਇਹ ਤੁਸੀਂ ਮਖੌਲ ਨਾ ਕਰੋ। ਕਿਉਂਕਿ ਉਦਾਹਰਨ ਦਿੱਤੀ, ਕਹਿੰਦੇ ਲੱਖ ਮੜਿਆ ਕਰ ਏਖਟੇ, ਏਕ ਰਤੀਲੇ ਪਾਹੇ ਰਹਾਓ। ਲੱਖ ਮੜਿਆਂ ਦਾ ਮਤਲਬ ਲੱਖਾਂ ਮਣ ਲੱਕੜਾਂ, ਲੱਖਾਂ ਹੀ ਲੱਕੜਾਂ ਦੇ ਢੇਰ ਲੱਗੇ ਹੋਣ, ਇਕੱਠੇ ਕੀਤੇ, ਇਕ ਥਾਂ ਤੇ ਇਕੱਠੇ ਕਰ ਦਿਓ। ਏਕ ਰਤੀ, ਰਤੀ ਦਾ ਮਤਲਬ ਥੋੜੀ ਜੀ, ਪਾਹੇ, ਪਾਹੇ ਦਾ ਅਰਥ ਅੱਗ। ਕਹਿੰਦੇ ਲੱਖਾਂ ਮਣ ਲੱਕੜਾਂ ਨੂੰ, ਲੱਖਾਂ ਲੱਕੜਾਂ ਨੂੰ ਥੋੜੀ ਜੀ ਚੰਗਿਆੜੀ ਲਾ ਦਿਓ ਤੇ ਉਹ ਸਾੜ ਕੇ ਸਵਾਹ ਕਰ ਦਿੰਦੀਆਂ ਵੱਡੇ ਢੇਰ ਨੂੰ। ਇਸੇ ਤਰ੍ਹਾਂ ਨਾਮ ਦੀ ਚੰਗਿਆੜੀ ਜਿਸ ਹਿਰਦੇ ਵਿਚ, ਜੀਵਨ ਵਿਚ ਲੱਗ ਗਈ, ਭਾਵੇਂ ਲੱਖਾਂ ਪਾਪ ਹੋਣ, ਇਕ ਪਲ ਵਿਚ ਸਾੜ ਕੇ ਸਵਾਹ ਕਰ ਦਿੰਦੇ ਨੇ। ਸਾਹਿਬ ਕਹਿੰਦੇ ਪਿੰਡ ਪਤਲ ਮੇਰੀ ਕੇ ਸੋ ਕਿਰਿਆ, ਸੱਚ ਨਾਮ ਕਰਤਾਰ। ਕਹਿੰਦੇ ਨੇ ਕਿ ਮੇਰੇ ਵਾਸਤੇ ਭਾਵੇਂ ਮੈਂ ਸਰੀਰ ਤਿਆਗਾਂ ਤੇ ਭਾਵੇਂ ਮੇਰਾ ਸਿੱਖ ਤਿਆਗੇ ਦੇ ਵਾਸਤੇ ਕਿਸੇ ਪਿੰਡ ਭਰਨ ਦੀ ਲੋੜ ਨਹੀਂ। ਪਿੰਡ ਦਾ ਅਰਥ ਹੈ ਜਿਹੜਾ ਬ੍ਰਾਹਮਣ ਹੈ ਨਾ, ਹਿੰਦੂ ਮਤ ਦੇ ਵਿਧਾਨ ਦੇ ਮੁਤਾਬਕ ਉਹ ਪਿੰਡ ਭਰਦਾ, ਉਹ ਜਵਾਂ ਦੇ ਛੋਟੇ ਛੋਟੇ ਲੱਡੂ ਬਣਾਉਂਦਾ ਤੇ ਪਤਲਾਂ ਦੇ ਉੱਤੇ ਰੱਖਦਾ, ਉਹ ਇੱਕ ਉਹਨਾਂ ਦੀ ਕਿਰਿਆ ਜਿਹੀ, ਉਹ ਤਾਰਦਾ, ਪਿੰਡ ਤਾਰਨੇ। ਇਸ ਤਰ੍ਹਾਂ ਕਹਿੰਦੇ ਮੇਰੇ ਜਿਹੜੇ ਪਿੰਡ ਭਰਨੇ, ਉਹਦੇ ਕੇਸ਼ੋ ਕਿਰਿਆ ਜਾਂ ਕੇਸ਼ੋ ਪੰਡਿਤ ਆਦਿਕ ਜਾਂ ਹੋਰ ਜਿਹੜੇ ਇਹ ਕਿਰਿਆ ਹੋਰ ਕਈ ਪ੍ਰਕਾਰ ਦੇ ਕਰਦੇ ਸਾਡੇ ਵਿਚ, ਕਹਿੰਦੇ ਸੱਚ ਨਾਮ ਕਰਤਾਰ, ਕਰਤਾਰ ਦਾ ਸੱਚਾ ਨਾਮ ਹੀ ਸਾਡੇ ਪਿੰਡ ਭਰਨੇ ਹਨ, ਭਾਵ ਉਹਦੀ ਥਾਂ ਤੇ ਗੁਰਸਿੱਖਾਂ ਨੇ ਇਹ ਕਰਮ ਕੀਤੇ, ਮਹਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ। ਇਸ ਤੋਂ ਅੱਗੇ ਬਚਨ ਕਰਦੇ ਹਨ, ਕਹਿੰਦੇ ਐਥੈ ਉਥੈ, ਐਥੇ ਦਾ ਮਤਲਬ ਇਸ ਦੁਨੀਆਂ ਵਿਚ, ਉਥੈ ਅਗਲੀ ਦੁਨੀਆਂ ਵਿਚ, ਆਗੈ ਪਾਤਸ਼ਾਹ ਅੱਗੇ ਪਿੱਛੇ, ਭਾਵ ਜਿਹੜੇ ਇੱਥੇ ਵੀ ਅਸੀਂ ਕਰਮ ਪਿਛਾਂ ਵੀ ਕੀਤੇ ਨੇ ਤੇ ਆਉਣ ਵਾਲੇ ਕਰਨੇ। ਮਹਾਰਾਜ ਕਹਿੰਦੇ ਇਹੋ ਮੇਰਾ ਆਧਾਰ, ਕਹਿੰਦੇ ਨਾਮ ਹੀ ਮੇਰਾ ਆਧਾਰ, ਗੁਰਬਾਣੀ ਵੀ, ਗੁਰਬਾਣੀ ਹੀ ਮੇਰਾ ਆਸਰਾ। ਕਹਿੰਦੇ ਗੰਗ ਬਨਾਰਸ ਸਿਫਤ ਤੁਮਾਰੀ, ਤੇਰੀ ਸਿਫਤ ਹੈ ਵਾਹਿਗੁਰੂ, ਤੇਰੀ ਉਸਤਤੀ ਮੇਰੇ ਵਾਸਤੇ ਗੰਗਾ ਦਾ ਇਸ਼ਨਾਨ ਹੈ ਤੇ ਬਨਾਰਸ ਦੀ ਯਾਤਰਾ ਹੈ, ਕਾਂਸ਼ੀ ਦੀ ਯਾਤਰਾ ਹੈ। ਨਾਵੈ ਆਤਮ ਰਾਉ, ਆਤਮ ਤਲ ਤੇ ਜਾ ਕੇ, ਆਪਣੇ ਆਪੇ ਦੇ ਵਿਚ ਜਾ ਕੇ, ਨਾਮ ਦੁਆਰਾ ਆਪਣੇ ਆਪਣੇ ਨੂੰ ਇਸ਼ਨਾਨ ਕਰਾਉਣਾ, ਇਹ ਮੇਰਾ ਇਸ਼ਨਾਨ ਹੈ। ਸੱਚਾ ਨਾਹਣ ਤਾਂ ਥੀਐ ਜਾਂ ਐਹਨਿਸ ਲਾਗੈ ਭਾਉ, ਸੱਚਾ ਨਾਉਣਾ ਕੀ ਏ, जे दिन रात कहिंदे ऐ निस्मैने दिन रात पाओ प्रेम, प्रेम ही प्रेम अंदर लगा रवे। एक लोकी होर छमिछरी ब्राह्मण वट पिंड खाए। कहिंदे ने दुनिया दे विच जेड़े ए पिंड भरन दा ब्राह्मण काम करदा उहदे विच की हुंदा, एक लोकी एक ते लोक कठे होए हुंदे ने, जिवें किसे दा भोग होवे ते फिर बड़े पदार्थ बना के उन्हां नूं खवाउणगे। एक लोकी इहदा अर्थ देवते भी कीता है। होर चमिछरी होर जिहड़े पित्तर जिहड़े जमीन ते फिरन वाले पित्तर आदिक ने, ब्राह्मण वट पिंड खाए पिंड मैंने पिनिया। ब्राह्मण की करदा सी ਉਹ ਇਨ੍ਹਾਂ ਜਵਾਂ ਆਦਿਕ ਦੇ ਖਾਣ ਵਾਲੀਆਂ ਪਿੰਨੀਆਂ ਬਣਾਉਂਦਾ ਸੀ ਤੇ ਕਹਿੰਦਾ ਸੀ ਵੀ ਇੱਕ ਤਾਂ ਦੇਵਤਿਆਂ ਨੂੰ ਖਵਾ ਦਿੱਤੀਆਂ, ਇੱਕ ਪਿੱਤਰਾਂ ਨੂੰ ਖਵਾ ਦਿੱਤੀਆਂ ਤੇ ਇੱਕ ਬ੍ਰਾਹਮਣ ਆਪ ਖਾ ਗਏ। ਮਹਾਰਾਜ ਕਹਿੰਦੇ ਵੀ ਦੱਸੋ ਜਿਹੜਾ ਚਲਾ ਗਿਆ ਉਹਨੂੰ ਕੀ ਮਿਲਿਆ, ਉਥੇ ਕੁਝ ਨਹੀਂ ਗਿਆ, ਇੱਥੇ ਖਾ ਪੀ ਗਏ ਸਾਰੇ ਜਿਵੇਂ ਭੋਗ ਨੂੰ ਇਕੱਠੇ ਹੋ ਕੇ ਸਾਰੇ ਆਪਣਾ ਲੰਗਰ ਪਾਣੀ ਰੱਜ ਕੇ ਛਕਿਆ ਤੇ ਉਹਦੇ ਤੋਂ ਬਾਅਦ ਚਲੇ ਗਏ। ਜਿਹੜਾ ਅੱਗੇ ਚਲਾ ਗਿਆ ਉਹਨੂੰ ਕੀ ਮਿਲੇਗਾ, ਉਹਨੂੰ ਤੇ ਉਹਦੀ ਕਮਾਈ ਹੋਈ ਨਾਮ ਭਜਨ ਬੰਦਗੀ ਮਿਲਣੀ ਹੈ, ਚੰਗਾ ਜੀਵਨ ਜਿਹੜਾ ਉਹਨੇ ਸੱਚ ਦੇ ਰਾਹ ਤੇ ਤੁਰਿਆ ਉਹ ਹੀ ਪ੍ਰਾਪਤ ਹੋ ਸਕਦਾ ਹੈ। ਹਜ਼ੂਰ ਕਹਿੰਦੇ ਨਾਨਕ ਪਿੰਡ ਬਖਸ਼ੀਸ਼ ਕਾ ਕਬ ਹੁਣ ਨਿਖੂਟਸ ਨਾਹੀਂ। ਕਹਿੰਦੇ ਇਹ ਚੀਜ਼ਾਂ ਜਿੰਨੀਆਂ ਮਰਜ਼ੀ ਤੁਸੀਂ ਸ਼ਰਾਧਾਂ ਦੇ ਖਵਾਓ ਭਾਵੇਂ ਕੁਝ ਕਰੋ, ਹਰ ਇੱਕ ਚੀਜ਼ ਅਖੀਰ ਨੂੰ ਮੁੱਕ ਜਾਏਗੀ, ਅੱਗੇ ਨਹੀਂ ਪਹੁੰਚਣੀ। ਗੁਰੂ ਸਾਹਿਬ ਕਹਿੰਦੇ ਨੇ ਹੇ ਸੰਸਾਰ ਦੇ ਲੋਕੋ, ਜਿਨ੍ਹਾਂ ਨੂੰ ਨਾਮ ਦੀ ਬਖਸ਼ਿਸ਼ ਦਾ ਪਿੰਡ ਮਿਲ ਗਿਆ ਨਾ, ਨਾਮ ਦੀਆਂ ਜਿਨ੍ਹਾਂ ਦੇ ਕੋਲ ਪਦਾਰਥ ਮਿਲ ਗਿਆ, ਫਿਰ ਉਹ ਕਦੀ ਖਤਮ ਨਹੀਂ ਹੁੰਦਾ। ਹਜ਼ੂਰ ਅੱਗੇ ਬਚਨ ਕਰਦੇ ਨੇ ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਵਿਚ ਚੌਥੇ ਘਰ ਵਿਚ ਪਹਿਲੇ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਨੇ। ਇਸ ਸ਼ਬਦ ਦਾ ਪ੍ਰਯੋਜਨ ਹੈ ਇੱਕ ਵਾਹਿਗੁਰੂ ਦੇ ਨਾਲ ਜੁੜਨਾ, ਇੱਕ ਓਅੰਕਾਰ ਜੋ ਓਅੰਕਾਰ ਸਰੂਪ ਲਗਾਤਾਰ ਇੱਕ ਮਿੱਠੇ ਧੁਨ ਦੇ ਨਾਲ ਪੈਦਾ ਹੋ ਰਿਹਾ ਤੇ ਜਿਹੜਾ ਸਤਿਗੁਰ ਪ੍ਰਸਾਦ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਸਤਿਗੁਰੂ ਜੀ ਬਚਨ ਕਹਿੰਦੇ ਦੇਵਤਿਆਂ ਦਰਸ਼ਨ ਕਹਿ ਤਾਈ ਦੁੱਖ ਭੁੱਖ ਤੀਰਥ ਕੀ ਏ। ਇੱਥੇ ਇਸ ਸਾਰੇ ਸ਼ਬਦ ਦੇ ਵਿਚ ਨਾ ਸਤਿਗੁਰੂ ਜੀ ਜਿੰਨੇ ਮਜ਼ਹਬ ਨੇ ਉਹਨਾਂ ਮਜ਼ਹਬਾਂ ਦੇ ਵੱਖਰੇ ਵੱਖਰੇ ਕੱਪੜੇ, ਵੱਖਰੀਆਂ ਵੱਖਰੀਆਂ ਉਹਨਾਂ ਦੀਆਂ ਧਾਰਨਾਵਾਂ, ਉਹਨਾਂ ਦਾ ਇੱਥੇ ਵਰਣਨ ਕਰ ਰਹੇ ਨੇ ਬਈ ਉਹ ਕੀ ਕਰਦੇ ਨੇ, ਕੱਪੜੇ ਕਿਵੇਂ ਦੇ ਪਾਉਂਦੇ ਨੇ, ਉਹਨਾਂ ਦੇ ਕੋਲ ਕੀ ਹੈ ਉਹਦਾ ਵਰਣਨ ਕਰ ਰਹੇ ਨੇ। ਕਹਿੰਦੇ ਨੇ ਦੇਵਤਿਆਂ ਦਰਸ਼ਨ ਕਹਿ ਤਾਈ ਦੁੱਖ ਭੁੱਖ ਤੀਰਥ ਕੀ ਏ। ਕਈ ਹੁਣ ਦੇਵਤਿਆਂ ਦੀ ਪੂਜਾ ਕਰਦੇ ਨੇ ਦੇਵਤਿਆਂ ਦੇ ਦਰਸ਼ਨ ਕਰਨ ਵਾਸਤੇ ਜਾਂ ਦੇਵਤਿਆਂ ਨੇ ਦਰਸ਼ਨ ਕਰਨ ਵਾਸਤੇ, ਇਹ ਦੋ ਅਰਥ ਨੇ ਦੇਵਤਿਆਂ ਦੇ। ਕਈ ਦੇਵ ਪੂਜਾ ਕਰਦੇ ਨੇ ਉਹਨਾਂ ਦੀ, ਇੱਥੇ ਅਰਥ ਦੇਵਤਾ ਸਰੂਪ ਜਿਹੜੇ ਭਜਨ ਕਰਨ ਵਾਲੇ ਬੰਦਗੀ ਕਰਨ ਵਾਲੇ ਲੋਕ ਹਨ ਉਹਨਾਂ ਨੇ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਬੜੇ ਦੁੱਖ ਭੁੱਖ ਖਾਣਾ ਪੀਣਾ ਘੱਟ ਕੀਤਾ, ਸਰੀਰ ਤੇ ਜਿਹੜੇ ਦੁੱਖ ਸਨ, ਜਿਹੜੇ ਸਰੀਰ ਤੇ ਠੰਡ ਗਰਮੀ ਹੰਡਾਈ, ਤੀਰਥਾਂ ਤੇ ਪਾਉਂਦੇ ਰਹੇ ਕਾਹਦੇ ਵਾਸਤੇ, ਹੇ ਵਾਹਿਗੁਰੂ ਤੇਰੇ ਦਰਸ਼ਨ ਕਰਨ ਵਾਸਤੇ। ਕਹਿੰਦੇ ਜੋਗੀ ਜਤੀ ਜੁਗਤ ਮਹਿਰੈ ਤੇ, ਕਈ ਜੋਗੀ ਬਣ ਗਏ ਤੇ ਉਹ ਜੁਗਤ ਦੇ ਵਿਚ ਮਰਿਆਦਾ ਦੇ ਵਿਚ 24 ਘੰਟੇ ਰਹਿੰਦੇ ਹਨ। ਕਹਿੰਦੇ ਕਰ ਕਰ ਭਗਵੇਂ ਭੇ ਭਏ, ਕਈ ਭਗਵੇਂ ਕੱਪੜੇ ਪਾ ਕੇ ਤੇਰੇ ਮੋਹ ਵਿਚ ਹੇ ਵਾਹਿਗੁਰੂ ਤੈਨੂੰ ਮਿਲਣ ਵਾਸਤੇ ਫਿਰਦੇ ਨੇ। ਤਉ ਕਾਰਨ ਸਾਹਿਬਾ ਰੰਗ ਰਤੇ, ਹੇ ਸਾਹਿਬ ਹੇ ਵਾਹਿਗੁਰੂ ਤੇਰੇ ਕਾਰਨ ਤੇਰੇ ਵਾਸਤੇ ਉਹ ਇਸ ਤਰ੍ਹਾਂ ਦੇ ਰੂਪ ਧਾਰਦੇ ਨੇ। ਪਰ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨ ਜਾਈ ਤੇਰੇ ਗੁਣ ਕੇਤੇ। ਫਿਰ ਹੁਣ ਉਹ ਜਿੰਨੀ ਤਰ੍ਹਾਂ ਦੇ ਲੋਕ ਨੇ ਉਹਨਾਂ ਦੇ ਨਾਮ ਲੈਣ ਦੇ ਤਰੀਕੇ ਵੀ ਵੱਖਰੇ ਵੱਖਰੇ। ਇਹਦੇ ਵਿਚ ਗੁਰੂ ਸਾਹਿਬ ਨੇ ਇੱਕ ਵੱਖਰਾਪਣ ਵਿਸ਼ੇਸ਼ਤਾ ਦੱਸੀ ਹੈ ਕਿ ਸੰਸਾਰ ਦੇ ਜਿਹੜੇ ਧਰਮ ਨੇ ਉਹ ਕਿੰਨੀ ਪ੍ਰਕਾਰ ਦੇ, ਕਿਸੇ ਨੇ ਕਿਵੇਂ ਦੇ ਕੱਪੜੇ ਪਾਏ ਨੇ, ਕਿਸੇ ਨੇ ਕਿਵੇਂ ਦੇ, ਪਰ ਜੇ ਮੋਹ ਇੱਕ ਦਾ ਅੰਦਰ ਪਰਮਾਤਮਾ ਦੀ ਪ੍ਰੀਤ ਹੈ ਤਾਂ ਤਾਂ ਉਹ ਕਹਿੰਦੇ ਤੇਰੇ ਨਾਮ ਅਨੇਕਾਂ ਅਨੇਕ ਤਰ੍ਹਾਂ ਦੇ ਨਾਲ ਆਪਣੀ ਆਪਣੀ ਭਾਸ਼ਾ ਦੇ ਵਿੱਚ ਤੇਰਾ ਨਾਮ ਪੁਕਾਰਦੇ ਨੇ ਤੇ ਤੇਰੇ ਅਨੰਤ ਰੂਪ ਨੇ ਪਤਾ ਨੀ ਕਿੰਨੀ ਕੁ ਤਰ੍ਹਾਂ ਦਾ ਤੂੰ ਕਹਿਣ ਨਾ ਜਾਈ ਤੇਰੇ ਗੁਣ ਕੇ ਤੇ ਰਹਾਓ ਵਿਸ਼ਰਾਮ ਦੇਖ ਕੇ ਕਹਿੰਦੇ ਹਨ ਤੇਰੇ ਗੁਣ ਕਿੰਨੇ ਨੇ ਇਹ ਵੀ ਨੀ ਗਿਣੇ ਜਾ ਸਕਦੇ ਕਹਿੰਦੇ ਦਰ ਘਰ ਮਹਿਲਾ ਹਸਤੀ ਘੋੜੇ ਛੋੜ ਬਲਾਇਤ ਦੇਸ਼ ਗਏ ਕਈ ਵੱਡੇ ਵੱਡੇ ਰਾਜੇ ਵੀ ਵਿਰਾਗੀ ਹੋ ਗਏ ਕਿਉਂਕਿ ਰਾਜਿਆਂ ਦੇ ਕੋਲ ਪਦਾਰਥ ਬਹੁਤ ਹੁੰਦਾ ਹੈ ਕਈ ਤਾਂ ਭੋਗੀ ਜਾਂਦੇ ਨੇ ਪਦਾਰਥ ਇੱਕ ਐਸੀ ਚੀਜ਼ ਹੈ ਜਦੋਂ ਜ਼ਿਆਦਾ ਭੋਗ ਲਵੋ ਉਹਦੇ ਤੋਂ ਅਕੇਵਾਂ ਵੀ ਪੈਦਾ ਹੁੰਦਾ ਹੈ ਉਹਦਾ ਜਿਹੜਾ ਰਸ ਹੈ ਉਹਦੀ ਮੌਤ ਹੋ ਜਾਂਦੀ ਹੈ ਇਸ ਕਰਕੇ ਇੱਥੇ ਕਹਿੰਦੇ ਕਈਆਂ ਦੇ ਵੱਡੇ ਵੱਡੇ ਦਰ ਤੇ ਘਰ ਵੱਡੇ ਵੱਡੇ ਮਹਿਲ ਕਈਆਂ ਹਾਥੀ ਹਜ਼ਾਰਾਂ ਦੀ ਗਿਣਤੀ ਵਿੱਚ ਘੋੜੇ ਗੱਡੀਆਂ ਸਵਾਰੀਆਂ ਤੇ ਜਦੋਂ ਅੰਦਰ ਵਿਆਪਿਆ ਨਾ ਵਿਰਾਗ ਆ ਗਿਆ ਤੇ ਉਹ ਘਰ ਬਾਰ ਘੋੜੇ ਸਭ ਛੱਡੇ ਵਿੱਚ ਹੀ ਤੇ ਪਰਮੇਸ਼ਰ ਨੂੰ ਮਿਲਣ ਵਾਸਤੇ ਬੁਲਾਏ ਦੂਜੇ ਦੇਸ਼ਾਂ ਦੇ ਵਿੱਚ ਚਲੇ ਗਏ ਰਟਣ ਕਰਨ ਲੱਗ ਪਏ ਅਕਾਲ ਪੁਰਖ ਨੂੰ ਮਿਲਣ ਵਾਸਤੇ ਕਹਿੰਦੇ ਪੀਰ ਪੈਗੰਬਰ ਸਾਲਿਕ ਸਾਧਕ ਵੱਡੇ ਵੱਡੇ ਪੀਰ ਪੈਗੰਬਰ ਸੁਨੇਹਾ ਦੇਣ ਵਾਲੇ ਪਰਮਾਤਮਾ ਦਾ ਸਾਲਿਕ ਗਿਆਨਵਾਨ ਲੋਕ ਸਾਧਕ ਜਿਨ੍ਹਾਂ ਦੇ ਵਿੱਚ ਸਿਦਕ ਬੜਾ ਹੈ ਛੋਡੀ ਦੁਨੀਆਂ ਥਾਏ ਪਏ ਪਰ ਇਹਨਾਂ ਵਿੱਚੋਂ ਥਾਏ ਕੌਣ ਪਏ ਨੇ ਥਾਏ ਦਾ ਮਤਲਬ ਪ੍ਰਵਾਨ ਹੋ ਗਏ ਪ੍ਰਵਾਨ ਕੌਣ ਹੋਏ ਪ੍ਰਵਾਨ ਤਾਂ ਸਤਿਗੁਰੂ ਕਹਿੰਦੇ ਉਹ ਹੀ ਹੋਏ ਜਿਨ੍ਹਾਂ ਛੋਡੀ ਦੁਨੀਆਂ ਨੂੰ ਛੱਡ ਦਿੱਤਾ ਇੱਥੇ ਦੁਨੀਆਂ ਛੱਡਣ ਦਾ ਮਤਲਬ ਇਹ ਨਹੀਂ ਕਿ ਜ਼ਰੂਰੀ ਹੈ ਕਿ ਤੁਸੀਂ ਗ੍ਰਸਤ ਪਰਿਵਾਰ ਸਭ ਕੁਝ ਛੱਡੋ ਤੇ ਰੱਬ ਤਾਂ ਹੀ ਮਿਲੇਗਾ ਨਹੀਂ ਇੱਥੇ ਅਨੇਕ ਤਰ੍ਹਾਂ ਦੀ ਗੱਲ ਹੈ ਗੁਰੂ ਸਾਹਿਬ ਨੇ ਜਿਹੜਾ ਸਿੱਖ ਨੂੰ ਵਿਧੀ ਵਿਧਾਨ ਦਿੱਤਾ ਜਿਹੜਾ ਸਿਧਾਂਤ ਦਿੱਤਾ ਉਹ ਕਹਿੰਦੇ ਨੇ ਮਾਇਆ ਨਹੀਂ ਛੱਡਣੀ ਮਾਇਆ ਦੀ ਮਮਤਾ ਛੱਡ ਦੇਣੀ ਸੰਸਾਰ ਨਹੀਂ ਛੱਡਣਾ ਸੰਸਾਰ ਦਾ ਮੋਹ ਛੱਡ ਦੇਣਾ ਪਰ ਇਹ ਜ਼ਰੂਰੀ ਨਹੀਂ ਕਿ ਗੁਰੂ ਸਾਹਿਬ ਕਿਸੇ ਉੱਤੇ ਆਪਣੀ ਗੱਲ ਥੋਪ ਦੇਣ ਜਿਵੇਂ ਅਸੀਂ ਆਪਣਾ ਸਿੱਖੀ ਦਾ ਸਿਧਾਂਤ ਕਹਿੰਦੇ ਕਈ ਵਾਰੀ ਵੀ ਗੁਰੂ ਸਾਹਿਬ ਨੇ ਗ੍ਰਸਤ ਧਰਮ ਜਿਹੜਾ ਦਿੱਤਾ ਦੁਨੀਆਂ ਵਿੱਚ ਰਹਿ ਕੇ ਚਲੋ ਇਹ ਸਾਡਾ ਸਿਧਾਂਤ ਹੈ ਸਾਡਾ ਰਾਹ ਹੈ ਪਰ ਜੇ ਕਿਤੇ ਨਾ ਕਿਤੇ ਇੰਨੀ ਸ੍ਰਿਸ਼ਟੀ ਹੈ ਲੱਖਾਂ ਕਰੋੜਾਂ ਬੰਦੇ ਨੇ ਤੇ ਜੇ ਕਿਸੇ ਦੇ ਮਨ ਵਿੱਚ ਇਹ ਵਿਰਾਗ ਆ ਵੀ ਜਾਂਦਾ ਵੀ ਕੀ ਕੱਢਣਾ ਇਸ ਧੰਦੇ ਵਿੱਚੋਂ ਬਥੇਰੇ ਭੱਜੇ ਫਿਰਦੇ ਸਵੇਰ ਤੋਂ ਸ਼ਾਮ ਤੱਕ ਸਾਰੀ ਸਾਰੀ ਉਮਰ ਲੰਘ ਗਈ ਬਾਣੀ ਪੜ੍ਹਨ ਦਾ ਟਾਈਮ ਨਹੀਂ ਲੱਗਦਾ ਬਸ ਸਾਰਾ ਦਿਨ ਜਾਂ ਕੰਮ ਕਰਨਾ ਤੇ ਜੇ ਕੰਮ ਤੋਂ ਵਿਹਲ ਮਿਲਿਆ ਤੇ ਫਿਰ ਗੱਲਾਂ ਬਾਤਾਂ ਚੁਗਲੀਆਂ ਨਿੰਦਿਆ ਸਭ ਕੁਝ ਟਾਈਮ ਖਰਾਬ ਕਰੀ ਜਾਣਾ ਤਾਂ ਇਹ ਸਾਰੇ ਧੰਦੇ ਨੂੰ ਕਈ ਬਿਲਕੁਲ ਵੀ ਛੱਡ ਜਾਂਦੇ ਨੇ ਉਹਨਾਂ ਦਾ ਆਪਣਾ ਰਸਤਾ ਹੈ ਉਹਨਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਠੀਕ ਹੈ ਸਿੱਖ ਨੂੰ ਇੱਕ ਗ੍ਰਸਤੀ ਮਾਰਗ ਦਿੱਤਾ ਹੈ ਵੀ ਗ੍ਰਸਤ ਵਿੱਚ ਰਹਿ ਕੇ ਕਿਵੇਂ ਪਰਮਾਤਮਾ ਨੂੰ ਯਾਦ ਕਰਨਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਕਥਾ ਦੇ ਵਿੱਚ ਬਾਣੀ ਦੀ ਕਥਾ ਘੱਟ ਕਰੀਏ ਤੇ ਨਿੰਦਿਆ ਜ਼ਿਆਦਾ ਕਰੀਏ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕੁਝ ਵਿਰਲੇ ਐਸੇ ਨੇ ਜਿਹੜੇ ਘਰ ਦਰ ਛੱਡ ਕੇ ਸੁਨੇਹ ਦੇਣ ਵਾਲੇ ਪੀਰ ਪੈਗੰਬਰ ਸਾਲਿਕ ਸਾਧਕ ਦੁਨੀਆਂ ਛੱਡ ਦਿੱਤੀ ਤੇ ਥਾਂ ਪ੍ਰਵਾਨ ਹੋ ਗਏ ਹਨ ਸਾਧ ਸਹਿਜ ਸੁਖ ਰਸ ਕਸ ਤਜੀ ਵਾਲੇ ਕਈਆਂ ਨੇ ਖਾਣੇ ਪੀਣੇ ਦਾ ਸਵਾਦ ਹੀ ਛੱਡ ਦਿੱਤਾ ਭੋਜਨ ਫਿੱਕਾ ਖਾਂਦੇ ਨੇ ਸਹਿਜ ਵਿੱਚ ਟਿਕਾਅ ਵਿੱਚ ਰਹਿੰਦੇ ਹਨ ਸੁਖ ਬੜੇ ਸੁਖ ਤਿਆਗ ਦਿੱਤੇ ਸਰੀਰ ਦੇ ਰਸ ਕਸ ਤਜੀ ਵਾਲੇ ਖਾਣ ਪੀਣ ਦੇ ਰਸ ਵੇਖਣ ਦੇ ਹੋਰ ਸਾਰੇ ਜਿੰਨੇ ਇਹ ਰਸ ਸੰਤਜੀ ਵਾਲੇ ਤਿਆਗ ਦਿੱਤੇ ਹਨ ਕਈਆਂ ਨੇ ਕਾਪੜ ਛੋਡੇ ਚਮੜ ਲੀਏ ਕਈਆਂ ਨੇ ਕਿਹਾ ਇਹ ਕੱਪੜੇ ਵੀ ਛੱਡੋ ਇਹ ਵੀ ਇੱਕ ਸਜਾਵਟ ਦਾ ਸਰੀਰ ਦੇ ਨਾਲ ਇਹਦੇ ਨਾਲ ਮੋਹ ਬਣਦਾ ਸਜਾਵਟ ਵਿੱਚ ਮਨ ਫਸਿਆ ਰਹਿੰਦਾ ਉਹਨਾਂ ਦੀ ਇਹ ਬਿਰਤੀ ਹੈ ਹੁਣ ਕਈ ਵਾਰੀ ਤੁਸੀਂ ਵੇਖੋਗੇ ਇਹ ਨਹੀਂ ਵੀ ਗੁਰੂ ਸਾਹਿਬ ਨੇ ਕੱਪੜੇ ਪਾਉਣ ਤੋਂ ਰੋਕਿਆ ਗੁਰਮਤਿ ਦਾ ਸਿਧਾਂਤ ਇਹ ਹੈ ਵੀ ਆਮ ਸੰਸਾਰੀ ਰਹਿ ਕੇ ਇਹਦੇ ਮੋਹ ਤੋਂ ਉੱਚਾ ਉੱਠਣਾ ਪਰ ਜੇ ਕੋਈ ਇਸ ਤਰ੍ਹਾਂ ਕਈਆਂ ਨੇ ਕਿਹਾ ਵੀ ਇਹ ਵੀ ਇੱਕ ਰੁਕਾਵਟ ਹੈ ਮੋਹ ਪੈਂਦਾ ਸਰੀਰ ਦੇ ਨਾਲ ਉਹਨਾਂ ਕੱਪੜੇ ਨਹੀਂ ਪਾਏ ਚਮੜ ਲੀਏ ਮਹਾਰਾਜ ਕਹਿੰਦੇ ਕਾਪੜ ਛੋਡੇ ਕਈਆਂ ਨੇ ਕੱਪੜੇ ਛੱਡ ਦਿੱਤੇ ਚਮੜਾ ਪਹਿਨ ਲਿਆ ਉੱਤੇ ਸਰੀਰ ਦੇ ਦੁਖੀਏ ਦਰਦ ਬੰਦ ਦਰ ਤੇਰਾ ਕਈ ਬੜੇ ਉਹਨਾਂ ਨੇ ਦੁੱਖ ਸਹੇੜੇ ਤੈਨੂੰ ਮਿਲਣ ਵਾਸਤੇ ਦਰਦਾਂ ਦੇ ਵਿੱਚੋਂ ਦੀ ਲੰਘੇ ਤੇਰੇ ਦਰ ਦੇ ਉੱਤੇ ਖੜੇ ਹੋਏ ਨੇ ਪਰ ਨਾਮ ਰਤੇ ਦਰਵੇਸ਼ ਭਏ ਕਈ ਨਾਮ ਦੇ ਵਿੱਚ ਰੰਗੇ ਹੋਏ ਤੇਰੇ ਦਰ ਦੇ ਦਰਵੇਸ਼ ਬਣ ਗਏ ਦਰ ਦੇ ਮੰਗਤੇ ਤੇਰੇ ਤੋਂ ਭੀਖ ਮੰਗਦੇ ਹਨ ਨਾਮ ਦੀ ਕਹਿੰਦੇ ਖੱਲੜੀ ਖੱਪੜੀ ਲੱਕੜੀ ਚਮੜੀ ਇਹ ਹੁਣ ਕਈ ਪ੍ਰਕਾਰ ਦੇ ਭੇਖ ਨੇ ਖੱਲੜੀ ਕਈਆਂ ਨੇ ਖੱਲ ਪਾ ਲਈ ਸਰੀਰ ਦੇ ਉੱਤੇ ਮਿਰਗ ਛਾਲਾ ਪਾ ਲਈ ਕਈਆਂ ਨੇ ਖੱਪਰੀ ਹੱਥ ਦੇ ਵਿੱਚ ਖੱਪਰ ਫੜ ਲਿਆ ਮੰਗਣ ਵਾਸਤੇ ਲੱਕੜੀ ਕਈਆਂ ਨੇ ਹੱਥਾਂ ਦੇ ਵਿੱਚ ਡੰਡਾ ਫੜ ਲਿਆ ਡੰਡਾ ਫੜ ਕੇ ਤੁਰਦੇ ਨੇ ਚਮੜੀ ਕਈਆਂ ਨੇ ਸਰੀਰ ਦੇ ਉੱਤੇ ਚਮੜੀ ਪਾ ਲਈ ਮਹਾਰਾਜ ਕਹਿੰਦੇ ਸਿਖਾ ਸੂਤ ਧੋਤੀ ਕੀਨੀ ਕਈਆਂ ਨੇ ਸਰੀਰ ਦੇ ਉੱਤੇ ਬੋਦੀ ਰੱਖ ਲਈ ਕਿਸੇ ਨੇ ਗਲ ਵਿੱਚ ਜਨੇਊ ਪਾ ਲਿਆ ਸੂਤ ਪਾ ਲਿਆ ਕਿਸੇ ਨੇ ਧੋਤੀ ਬੰਨੀ ਹੈ ਹੁਣ ਅਖੀਰ ਤੇ ਗੁਰੂ ਸਾਹਿਬ ਇਸ ਸ਼ਬਦ ਦਾ ਸਿਧਾਂਤ ਦੱਸਦੇ ਨੇ ਵੀ ਕੀ ਹੈ ਉੱਤੇ ਤਾਂ ਸਾਰੇ ਗਿਣ ਦਿੱਤੇ ਹਨ ਅਖੀਰ ਤੇ ਕੀ ਕਹਿੰਦੇ ਤੂੰ ਸਾਹਿਬ ਹਉ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਮਹਾਰਾਜ ਹੁਣ ਆਪਣਾ ਰਾਹ ਦੱਸਦੇ ਨੇ ਉਹ ਕਹਿੰਦੇ ਨਾ ਮੈਂ ਬੋਧੀ ਰੱਖੀ ਨਾ ਮੈਂ ਜਨੇਊ ਪਾਇਆ ਨਾ ਮੈਂ ਹੱਥ ਵਿੱਚ ਖੱਪਰ ਫੜਿਆ ਨਾ ਮੈਂ ਚਮੜੀ ਸਰੀਰ ਤੇ ਪਾਈ ਨਾ ਡੰਡਾ ਫੜਿਆ ਸਭ ਕੁਝ ਹੁਣ ਵੇਖੋ ਇਸ ਸ਼ਬਦ ਦੇ ਵਿੱਚ ਸਾਨੂੰ ਕੋਈ ਜਾਚ ਸਿੱਖਣੀ ਚਾਹੀਦੀ ਗੁਰੂ ਸਾਹਿਬ ਨੇ ਉਨ੍ਹਾਂ ਦੇ ਜਿਹੜੇ ਚਿੰਨ੍ਹ ਨੇ ਉਨ੍ਹਾਂ ਦਾ ਖੰਡਨ ਵੀ ਨਹੀਂ ਕੀਤਾ ਉਨ੍ਹਾਂ ਨੂੰ ਗਲਤ ਵੀ ਨਹੀਂ ਬੋਲੇ ਪਰ ਆਪਣਾ ਜਿਹੜਾ ਸਿਧਾਂਤ ਹੈ ਉਹਨੂੰ ਵਿਲੱਖਣ ਕਰਕੇ ਦੱਸ ਦਿੱਤਾ ਆਪਣਾ ਉਪਦੇਸ਼ ਦੱਸਦਾ ਮੇਰਾ ਕੀ ਹੈ ਮੇਰਾ ਬੇਸ ਕੀ ਕਹਿੰਦੇ ਤੂੰ ਸਾਹਿਬ ਤੂੰ ਮੇਰਾ ਮਾਲਕ ਹੈ ਹੋ ਸਾਂਗੀ ਤੇਰਾ ਸਾਂਗੀ ਦਾ ਮਤਲਬ ਹੁੰਦਾ ਕਿਸੇ ਵਰਗਾ ਰੂਪ ਬਣਾਉਣਾ ਕਿਸੇ ਵਰਗਾ ਸਾਂਗੀ ਦਾ ਮਤਲਬ ਸਾਂਗ ਲਾਉਣੀ ਸਾਂਗ ਦਾ ਮਤਲਬ ਕੀ ਕਿਸੇ ਬੰਦੇ ਨੇ ਜਿਵੇਂ ਦੀ ਪੱਗ ਬੰਨੀ ਜਿਵੇਂ ਦੇ ਰੰਗ ਦੀ ਪੱਗ ਬੰਨੀ ਉਵੇਂ ਦੀ ਪੱਗ ਬੰਨ ਕੇ ਖਰੀਦ ਲਈ ਜਿਵੇਂ ਦਾ ਕਮੀਜ਼ ਪਾਇਆ ਉਵੇਂ ਦਾ ਕਮੀਜ਼ ਪਾ ਲਿਆ ਜਿਵੇਂ ਦੀ ਜੁੱਤੀ ਪਾਈ ਉਵੇਂ ਦੀ ਜੁੱਤੀ ਪਾ ਲਈ ਕਹਿਣ ਲੱਗੇ ਮੈਂ ਕਿਹੜਾ ਭੇਸ ਧਾਰਿਆ ਤੇ ਆਪਣੇ ਸਿੱਖਾਂ ਨੂੰ ਕਿਹੜਾ ਭੇਸ ਦਿੱਤਾ ਕਹਿੰਦੇ ਮੈਂ ਤੇਰੇ ਵਰਗਾ ਬਣਨਾ ਚਾਹੁੰਦਾ ਹੇ ਪਰਮੇਸ਼ਰ ਜਿਵੇਂ ਦਾ ਤੂੰ ਹੈ ਤੂੰ ਸਾਹਿਬ ਹਉ ਸਾਂਗੀ ਤੇਰਾ ਮੈਂ ਤੇਰਾ ਸਾਂਗੀ ਬਣਨਾ ਚਾਹੁੰਦਾ ਮੈਂ ਤੇ ਇਸ ਤਰ੍ਹਾਂ ਦਾ ਭੇਸ ਪਾਉਣਾ ਚਾਹੁੰਦਾ ਜਿਵੇਂ ਦਾ ਤੂੰ ਹੈ ਤੇ ਫਿਰ ਮਹਾਰਾਜ ਨੇ ਉਹ ਭੇਸ ਦੇ ਦਿੱਤਾ ਸਿੱਖ ਨੂੰ ਅੰਦਰੋਂ ਵੀ ਦੇ ਦਿੱਤਾ ਪਰਮਾਤਮਾ ਦਾ ਸੁਭਾਅ ਵੀ ਸਿੱਖ ਨੂੰ ਦੇ ਦਿੱਤਾ ਬਾਣੀ ਦੇ ਰੂਪ ਵਿੱਚ ਤੇ ਬਾਹਰੋਂ ਕੀ ਦਿੱਤਾ ਅਕਾਲ ਪੁਰਖ ਕਿਵੇਂ ਦਾ ਹੈ ਮਹਾਰਾਜ ਕਹਿੰਦੇ ਸੋਹਣੇ ਨੱਕ ਪਰਮਾਤਮਾ ਦਾ ਨੱਕ ਬੜਾ ਸੋਹਣਾ ਹੈ ਬਾਣੀ ਵਿੱਚ ਆਇਆ ਹੁਣ ਵੇਖੋ ਇੱਥੇ ਸਰੀਰ ਅਕਾਲ ਪੁਰਖ ਦਾ ਨਹੀਂ ਉਹ ਨੱਕ ਦਾ ਮਤਲਬ ਉਹ ਸੋਹਣਾ ਬੜਾ ਹੈ ਸੋਹਣੇ ਨੱਕ ਜਿਨ ਲੰਬੜੇ ਵਾਲਾ ਉਹਦੇ ਵਾਲ ਬੜੇ ਲੰਮੇ ਨੇ ਇੱਥੇ ਲੰਮੇ ਵਾਲ ਦੇ ਦਿੱਤੇ ਸਿੱਖ ਨੂੰ ਉਹਦਾ ਸਾਂਗੀ ਬਣਾ ਦਿੱਤਾ ਉਹਦੇ ਵਰਗਾ ਬਣਾ ਦਿੱਤਾ ਕਹਿੰਦੇ ਤੂੰ ਸਾਹਿਬ ਹਉ ਸਾਂਗੀ ਤੇਰਾ ਮੈਂ ਤੇਰੇ ਵਰਗਾ ਬਣਨਾ ਚਾਹੁੰਦਾ ਵਾਹਿਗੁਰੂ ਮੈਂ ਹੋਰ ਕਿਸੇ ਵਰਗਾ ਨਹੀਂ ਇਸ ਕਰਕੇ ਅੰਦਰੋਂ ਵੀ ਰੱਬ ਵਰਗੇ ਬਣਨਾ ਤੇ ਬਾਹਰੋਂ ਰੱਬ ਵਰਗੇ ਬਣਨਾ ਕਿਵੇਂ ਜਿਵੇਂ ਦਾ ਉਹਨੇ ਸਰੀਰ ਦਿੱਤਾ ਉਹਨੂੰ ਸਾਬਤ ਰੱਖਣਾ ਜਿਵੇਂ ਦਾ ਉਹਨੇ ਸੁਭਾਅ ਦਿੱਤਾ ਉਹਨੂੰ ਵੀ ਸਾਬਤ ਰੱਖਣਾ ਹਜ਼ੂਰ ਸੱਚੇ ਪਾਤਸ਼ਾਹ ਜੀ ਇਸ ਤੋਂ ਅੱਗੇ ਬਚਨ ਕਰਦੇ ਨੇ ਕਹਿਣ ਲੱਗੇ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਪੰਜਵੇਂ ਘਰ ਵਿੱਚ ਆਸਾ ਰਾਗ ਵਿੱਚ ਪਹਿਲੇ ਗੁਰਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਹਨ ਕਹਿੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਭੀਤਰ ਪੰਚ ਗੁਪਤ ਮਨ ਵਾਸੇ ਭੀਤਰ ਮੈਨੇ ਮਨ ਦੇ ਵਿੱਚ ਗੁਪਤ ਗੁਪਤ ਦਾ ਮਤਲਬ ਲੁਕ ਕੇ ਮਨ ਵਾਸੇ ਮਨ ਵਿੱਚ ਵਸੇ ਹੋਏ ਨੇ ਪੰਚ ਪੰਚ ਕੌਣ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਗੁਪਤ ਰਹਿੰਦੇ ਨੇ ਕਈ ਵਾਰੀ ਤੇ ਉਸ ਬੰਦੇ ਨੂੰ ਵੀ ਪਤਾ ਨਹੀਂ ਲੱਗਦਾ ਜਿਹਦੇ ਵਿੱਚ ਵਸੇ ਹੋਏ ਨੇ ਕਈ ਵਾਰੀ ਇੰਜ ਲੱਗਦਾ ਵੀ ਬਿਲਕੁਲ ਹਟ ਗਏ ਬਿਲਕੁਲ ਖਤਮ ਹੋ ਗਏ ਤੇ ਨਹੀਂ ਕ੍ਰੋਧ ਰਿਹਾ ਕੋਈ ਬੜਾ ਸ਼ਾਂਤ ਚਿੱਤ ਬੰਦਾ ਲੱਗਦਾ ਨਹੀਂ ਵਾਸ਼ਨਾ ਰਹੀ ਪਰ ਪਤਾ ਉਦੋਂ ਹੀ ਲੱਗਦਾ ਸਾਧ ਸੰਗਤ ਜੀ ਕ੍ਰੋਧ ਕ੍ਰੋਧ ਇੰਨਾ ਚੰਬੜ ਜਾਂਦਾ ਵੀ ਕਈ ਕਈ ਦਿਨ ਲਹਿੰਦੇ ਨਹੀਂ ਕ੍ਰੋਧ ਜਿਹੜਾ ਇਹ ਪਤਾ ਨਹੀਂ ਲੱਗਦਾ ਗੁਰੂ ਤੋਂ ਬਿਨਾਂ ਇਹ ਸਾਧ ਸੰਗਤ ਜੀ ਹੋਸ਼ ਨਹੀਂ ਆ ਸਕਦੀ ਇਸ ਕਰਕੇ ਕਹਿੰਦੇ ਭੀਤਰ ਪੰਚ ਪੰਜ ਵਿਕਾਰ ਅੰਦਰ ਰਹਿੰਦੇ ਨੇ ਗੁਪਤ ਲੁਕ ਕੇ ਰਹਿੰਦੇ ਨੇ ਮਨ ਵਿੱਚ ਜਦੋਂ ਉਹਨੂੰ ਬਾਹਰੋਂ ਕੋਈ ਸਾਧਨ ਮਿਲਦਾ ਉਹ ਪ੍ਰਗਟ ਹੋ ਜਾਂਦੇ ਨੇ ਮਨ ਵਿੱਚ ਵਸਦੇ ਰਹਿੰਦੇ ਨੇ कहिंदे थिर ना रहे जैसे भवें उदासे। ना ते वो आप टिकदे ने क्योंकि विकारां दा सुभाव ही ऐसा है, ते ना मेरे मन नूं टिकण दिंदे ने। इस तरह बेचैन होके उदासे होके पौंदे हन, मन मेरा दयाल सेती थिर ना रहे। अरदास दे रूप विच सानू गुरु साहिब दस रहे ने इस तरह अरदास करन दी जाच दस रहे ने। कहिंदे हे वाहिगुरु मेरा मन उस दयाल परमेश्वर अकाल पुरख दे प्रति टिकदा नहीं, उहदे नाल जुड़दा नहीं है। की करदा? कहिंदे लोभी, कदी लोभी बड़ा हो जांदा, कपटी, कदी धोखे बड़े दिंदा लोकां नूं, पापी, कदी पाप बड़ा करदा, अपनी जमीर नूं छड्ड के कम करदा, पाखंडी, पखंड बड़े करदा, विखावे बड़े करदा। कहिंदे लोभी, कपटी, पापी, पाखंडी, माया अधिक लगै रहाउ। इत्थे विश्राम दे के कहिंदे माया दे विच इहदी लिव जिहड़ी है ना इस मन दी अधिक ज्यादा लगी रहिंदी है। इस तो अगे फिर कहिंदे फूल माला गल पहरूंगी हारू। ए हुण किहदी गल है? गुरु साहिब ने एकदम प्रकरण बदल दिता है, तब्दीली आ गई। कई बारी ए गल्लां कह दी ना किसे थां ते वड्डी स्टेज ते, मैं कह दिता बई गुरु नानक देव जी दी बाणी महंगी है, ते ज्यों ज्यों अगे जाई जाओ गुरु अंगद देव दी होर थोड़ी जी सरल हो गई, गुरु अमरदास जी दी होर थोड़ी जी सरल, गुरु रामदास जी दी बाणी होर सरल, गुरु अर्जन देव जी दी बिल्कुल सरल, ते गुरु तेग बहादुर साहिब जी दी बिल्कुल ही सरल है। तां हुण सुनन दा ते सानू अभ्यास कोई नहीं, ना असी सुनी कदी कथा टिक के, नाल फोन भी दो सज्जे खब्बे रखे ने, नालों नाल मैसेज पढ़ी जाने करी जाने, विच फोन आया वह भी सुन लिया, ते मन ते पहले बेचैन रहिंदा, फिर सुनदे है नहीं। फिर कह दिता जी वेखो गुरु की बाणी नूं सस्ता कह दिता गुरु तेग बहादुर साहिब। ओ भई बाणी ते इको गुरु दी है, इको बाणी, इक गुर, इको शब्द विचार। बाणी कोई नौ गुरुआं दी दसां दी नहीं, बाणी ते इको जोत दी है। किसे थां ते ओ बंदा अंग्रेजी विच गल करदा है, किसे थां ते ओ पंजाबी विच कर लैंदा है, ढंग है, इक इक टीचर है, अध्यापक है, ਉਹ ਸਾਧ ਸੰਗਤ ਜੀ ਦਸਵੀਂ ਵਾਲੇ ਨੂੰ ਪੜ੍ਹਾਉਂਦਾ ਤੇ ਪੂਰੀ ਸਖ਼ਤ ਵਿਆਕਰਨ ਗ੍ਰੈਮਰ ਵਿਚ ਸੈਂਟੈਂਸ ਹੋਰ ਕਈ ਕੁਝ ਪੜ੍ਹਾਉਂਦਾ, ਪਰ ਜਦੋਂ ਪਹਿਲੀ ਵਾਲਿਆਂ ਨਾਲ ਗੱਲ ਕਰਦਾ ਤੇ ਬਿਲਕੁਲ ਸਾਦੀ ਗੱਲ, ਇਕੋ ਹੀ ਅਧਿਆਪਕ ਹੈ। ਇਸ ਤਰ੍ਹਾਂ ਇਕੋ ਅਕਾਲ ਪੁਰਖ ਹੈ ਦਸ ਪਾਤਸ਼ਾਹਾਂ ਦੇ ਰੂਪ। ਕਿਸੇ ਥਾਂ ਤੇ ਭਾਸ਼ਾ ਬੜੀ, ਹੁਣ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਵੇਖੋ, ਇਹਨੂੰ ਸਮਝਣਾ ਕਿਤੇ ਸੌਖਾ, ਕਿਉਂਕਿ ਉੱਤੇ ਮਹਾਰਾਜ ਕਹਿ ਰਹੇ ਨੇ ਹੇ ਅਕਾਲ ਪੁਰਖ ਮੇਰਾ ਮਨ ਲੋਭੀ ਹੈ, ਕਪਟੀ ਹੈ, ਟਿਕਦਾ ਨਹੀਂ, ਭੌਂਦਾ ਰਹਿੰਦਾ, ਮੈਨੂੰ ਬੇਚੈਨ ਰੱਖਦਾ। ਹੁਣ ਥੱਲੇ ਇਕਦਮ ਪ੍ਰਕਰਮ ਬਦਲ ਗਿਆ, ਜਿਹਦੇ ਵਿਚ ਕਹਿੰਦੇ ਫੂਲ ਮਾਲਾ ਗੱਲ ਪਹਿਰੋਗੀ ਹਾਰੋ। ਇਹ ਕੌਣ ਕਹਿ ਰਹੀ ਏ ਬਈ ਮੈਂ ਗਲ ਵਿਚ ਫੁੱਲਾਂ ਦੀ ਮਾਲਾ ਪਾਉਣੀ, ਹਾਰ ਪਾਉਣਾ? ਇਹ ਕੌਣ ਕਹਿ ਰਹੀ ਏ? ਇਹ ਉਸ ਗੁਰਮੁਖ ਦੀ ਸੁਰਤੀ ਕਹਿ ਰਹੀ ਏ ਜਿਨੇ ਉੱਤੇ ਇਹ ਕਿਹਾ ਵੀ ਮੇਰੇ ਵਿਚ ਆ ਲੋਭ, ਕਪਟ, ਪਾਪ, ਪਖੰਡ ਸਾਰੇ ਭਰੇ ਪਏ ਨੇ, ਮੇਰਾ ਮਨ ਨਹੀਂ ਟਿਕਦਾ, ਤੇ ਹੁਣ ਮੈਂ ਗਲ ਵਿਚ ਹਾਰ ਪਾਉਣਾ। ਇਹ ਕੌਣ ਏ? ਇਹ ਮਨੁੱਖ ਦੀ ਸੁਰਤੀ ਕਹਿ ਰਹੀ ਜਿਹੜੀ ਜਾਗ ਚੁੱਕੀ। ਹਾਰ ਕਿਹੜਾ ਪਾਉਣਾ? ਫੁੱਲਾਂ ਦਾ ਹਾਰ ਕਿਹੜਾ ਪਾਉਣਾ? ਫੁੱਲਾਂ ਦਾ ਹਾਰ ਪਾਉਣਾ ਗੁਰੂ ਦੇ ਹੁਕਮ ਦੇ, ਜਿਹੜੇ ਗੁਰੂ ਦੇ ਹੁਕਮ ਵਿਚ ਕੰਮ ਕਰਨਾ ਹੈ, ਗੁਣ ਧਾਰਨ ਕਰਨੇ ਨੇ, ਸਤ ਦਾ ਹਾਰ, ਸੰਤੋਖ, ਧੀਰਜ, ਦਇਆ, ਸੇਵਾ, ਪਰਉਪਕਾਰ, ਸਚਾਈ, ਇਹ ਮਾਲਾ ਬਣਾ ਕੇ ਫੂਲ ਮਾਲਾ ਗਲ ਪਹਿਰੋਗੀ ਹਾਰੋ। ਮੈਂ ਹੁਣ ਆਪਣੇ ਗਲ ਦੇ ਵਿਚ ਚੰਗੇ ਸ਼ੁਭ ਨੇਕ ਅਮਲਾਂ ਦਾ ਹਾਰ ਪਾਉਣਾ ਹੈ। ਕਿਉਂ? ਸ਼ਾਇਦ ਇਹ ਹਾਰ ਵੇਖ ਕੇ ਮੇਰਾ ਪਤੀ ਪਰਮੇਸ਼ਰ ਮੇਰੇ ਤੇ ਖੁਸ਼ ਹੋ ਜਾਏ। ਫਿਰ ਕੀ ਹੋਵੇਗਾ? ਕਹਿੰਦੇ ਮਿਲੇਗਾ ਪ੍ਰੀਤਮ ਤਬ ਕਰੋਗੀ ਸਿੰਗਾਰੋ। ਤੇ ਹੁਣ ਤਾਂ ਮੈਂ ਆਪਣੇ ਵੱਲੋਂ ਹੀ ਇਹ ਸ਼ਿੰਗਾਰ ਕੀਤਾ ਨਾ, ਹਾਰ ਪਾਇਆ, ਤੇ ਜਦੋਂ ਮੇਰਾ ਪ੍ਰੀਤਮ ਮਿਲ ਪਿਆ, ਪਤੀ ਮਿਲ ਪਿਆ ਪਰਮਾਤਮਾ, ਤੇ ਫਿਰ ਉਹ ਤੇ ਬੜਾ ਅਮੀਰ ਏ, ਉਹਦੇ ਕੋਲ ਤੇ ਹੋਰ ਵੀ ਹੀਰੇ ਜਵਾਹਰਾਤ, ਜਿਵੇਂ ਕਿਸੇ ਬੀਬੀ ਦਾ ਪਤੀ ਅਮੀਰ ਹੋਵੇ ਤੇ ਉਹ ਹੋਵੇ ਗਰੀਬ ਘਰ ਦੀ ਤੇ ਉਹ ਵਿਚਾਰੀ ਜੋ ਸਰਦਾ ਪੁੱਜਦਾ ਸਰੀਰ ਤੇ ਉਸ ਤਰ੍ਹਾਂ ਦੇ ਕੱਪੜੇ ਪਾਉਂਦੀ ਏ, ਪਰ ਜੇ ਵਿਆਹੀ ਜਾਏ ਕਿਸੇ ਅਮੀਰ ਵੱਲ, ਸੁਭਾਅ ਵੀ ਉਹਦਾ ਹੋਵੇ ਚੰਗਾ, ਤੇ ਉਸ ਘਰ ਵਿਚ ਜਾ ਕੇ ਸਾਧ ਸੰਗਤ ਜੀ ਉਹ ਫਿਰ ਬੜੇ ਕੀਮਤੀ ਗਹਿਣੇ ਪਾ ਲੈਂਦੀ, ਬੜੇ ਕੀਮਤੀ ਹੀਰੇ ਜਵਾਹਰਾਤ ਵਸਤਰ ਆਦਿਕ ਪਾਉਂਦੀ ਏ। ਇੱਥੇ ਉਹ ਭਾਵ ਦੇ ਰਹੇ ਨੇ, ਕਹਿੰਦੇ ਨੇ ਜੋ ਕੁਝ ਮੇਰੇ ਕੋਲ ਜਿੰਨਾ ਕੁ ਸਰਦਾ ਪੁੱਜਦਾ ਹੈ ਓਨੇ ਕੰਮ ਮੈਂ ਕਰਾਂਗਾ ਚੰਗੇ, ਪਰ ਪੂਰਾ ਸ਼ਿੰਗਾਰ ਮੇਰਾ ਕਦੋਂ ਹੋਣਾ? ਜਦੋਂ ਮਿਲੇਗਾ ਪ੍ਰੀਤਮ, ਉਹਦੇ ਕੋਲ ਫਿਰ ਅਮੀਰ ਬੜਾ ਉਹ ਤੇ ਬਾਦਸ਼ਾਹ, ਤੇ ਉਹਦੇ ਕੋਲ ਫਿਰ ਗੁਣ ਲੈ ਕੇ ਨਾ ਫਿਰ ਆਪਣੇ ਉਤੇ ਤਬ ਕਰੂੰਗੀ ਸ਼ਿੰਗਾਰੋ, ਫਿਰ ਮੈਂ ਸ਼ਿੰਗਾਰ ਕਰਾਂਗੀ। ਪੰਚ ਸਖੀ ਹਮ ਏਕ ਪਤਾਰੋ, ਇਹ ਜਿਹੜੀਆਂ ਪੰਜ ਗਿਆਨ ਇੰਦਰੇ ਨੇ ਨਾ, ਪੰਜ ਸਖੀਆਂ ਨੇ ਸੁਰਤੀ ਦੀਆਂ, ਉਹਦੀਆਂ ਸਹੇਲੀਆਂ ਨੇ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ। ਹਮ ਏਕ ਪਤਾਰੋ, ਉਹ ਜਾਗੀ ਹੋਈ ਸੁਰਤੀ ਉਹ ਆਪਣੀਆਂ ਇਹਨਾਂ ਪੰਜ ਸਖੀਆਂ ਨੂੰ, ਜਿਹੜੇ ਖਾਣ ਪੀਣ ਦਾ ਰਸ, ਵੇਖਣ ਦਾ ਰਸ, ਸੁਣਨ ਦਾ ਰਸ, ਸਪਰਸ਼ ਦਾ ਰਸ ਤੇ ਸੁੰਘਣ ਦਾ ਰਸ, ਇਹਨਾਂ ਨੂੰ ਕਹਿੰਦੀ ਵੀ ਸਾਡਾ ਸੁਰਤੀ ਕਹਿੰਦੀ ਪਤਾਰ ਸਾਡਾ ਪਤੀ ਇੱਕੋ ਅਕਾਲ ਪੁਰਖ ਹੈ। ਪੇੜ ਲੱਗੀ ਹੈ ਜਿਹੜਾ ਚਾਲਣ ਹਾਰੋ, ਜਿਹੜੀ ਸੁਰਤੀ ਜਾਗ ਗਈ ਉਹ ਫਿਰ ਆਪਣੇ ਗਿਆਨ ਤੇ ਕਰਮ ਇੰਦਰੀਆਂ ਨੂੰ ਕਹਿੰਦੀ ਏ ਵੀ ਤੁਸੀਂ ਕਿੱਥੇ ਸੁੱਤੀਆਂ ਪਈਆਂ। ਪੇੜ ਲੱਗੀ ਦਾ ਮਤਲਬ ਏ ਸ਼ੁਰੂ ਤੋਂ ਲੈ ਕੇ, ਜਦੋਂ ਦਾ ਸੰਸਾਰ ਬਣਿਆ ਉਦੋਂ ਤੋਂ ਲੈ ਕੇ ਪੇੜ ਲੱਗੀ ਹੈ, ਇਹ ਸ਼ੁਰੂ ਤੋਂ ਇਹ ਬਣਿਆ ਹੋਇਆ ਹੈ, ਤੇ ਇਹ ਸ਼ੁਰੂ ਤੋਂ ਬਣਿਆ ਹੋਇਆ ਹੈ ਕਿ ਜਿਹੜੀ ਬੱਚੀ ਹੈ ਉਹ ਆਪਣਾ ਪੇਕੇ ਘਰ ਛੱਡ ਕੇ ਸਹੁਰੇ ਘਰ ਜ਼ਰੂਰ ਜਾਂਦੀ ਹੈ। ਪੇੜ ਲੱਗੀ ਹੈ, ਇਹ ਸ਼ੁਰੂ ਤੋਂ ਇੱਕ ਰਿਵਾਜ ਬਣਿਆ ਹੋਇਆ। ਇਸੇ ਤਰ੍ਹਾਂ ਜੀੜਾ ਚਾਲਣ ਹਾਰੋ, ਹੇ ਮੇਰੀ ਗਿਆਨ ਇੰਦਰੀਓ, ਤੁਸੀਂ ਤਾਂ ਮੇਰੇ ਤੋਂ ਵਿਛੜ ਨਹੀਂ ਹੈ, ਮੈਂ ਇੱਥੋਂ ਚਲੇ ਜਾਣਾ ਇਸ ਘਰ ਦੇ ਵਿੱਚੋਂ, ਮੈਂ ਪਰਮਾਤਮਾ ਦੇ ਦਰ ਵਿੱਚ ਪ੍ਰੇਮ ਪਾਉਣਾ। ਇਹ ਜੀਵਨ ਚੱਲਣ ਵਾਲਾ, ਜਾਣ ਵਾਲਾ, ਉਹਦੇ ਨਾਲ ਜੁੜਨ ਵਾਲਾ ਹੈ। ਪੰਚ ਸਖੀ ਮਿਲ ਰੁਦਨ ਕਰੇ ਹਾ, ਜਦੋਂ ਫਿਰ ਸੁਰਤੀ ਇਸ ਵਿਸ਼ਿਆਂ ਵਿਕਾਰਾਂ ਨੂੰ ਛੱਡ ਕੇ ਪਰਮਾਤਮਾ ਵਾਲੇ ਪਾਸੇ ਤੁਰਦੀ ਹੈ ਨਾ, ਤੇ ਜਿਹੜੀਆਂ ਪੁਰਾਣੀਆਂ ਆਦਤਾਂ ਸਨ, ਪੰਚ ਸਖੀ ਜਿਹੜੀਆਂ ਅੰਦਰ ਆਦਤਾਂ ਸਨ, ਉਹ ਕੀ ਕਰਦੀਆਂ ਨੇ? ਰੁਦਨ ਕਰੇ ਹਾ, ਉਹ ਰੋਂਦੀਆਂ ਨੇ। ਆ ਜਦੋਂ ਕੋਈ ਕੰਮ ਛੱਡੀਏ ਨਾ, ਇਸ ਤਰ੍ਹਾਂ ਦਾ ਜਿਹੜਾ ਅਵਗਣਾ ਵਾਲਾ ਕੰਮ ਹੈ ਉਹ ਛੱਡੀਏ, ਤੇ ਸੁਰਤੀ ਜਾਗ ਪਏ ਤੇ ਕਿਰਪਾ ਹੋ ਜਾਏ ਗੁਰੂ ਸਾਹਿਬ ਦੀ, ਤੇ ਕੋਈ ਵੀ ਚੀਜ਼ ਹੈ, ਮੰਨ ਲਓ ਨਸ਼ਾ ਹੀ ਹੈ ਤੇ ਛੋਟੀ ਜਿਹੀ ਗੱਲ ਹੈ, ਨਸ਼ਾ ਛੱਡਦਾ ਨਾ ਤੇ ਮਨ ਕਹਿੰਦਾ ਵੀ ਮੈਂ ਤੇ ਗੁਰੂ ਦੇ ਹੁਕਮ ਤੇ ਤੁਰਨਾ ਹੈ, ਤੇ ਇਸ ਸਰੀਰ ਦੇ ਅੰਦਰ ਜਿਹੜੀਆਂ ਆਦਤਾਂ ਨਾ ਨਸ਼ੇ ਪੀਣ ਦੀਆਂ, ਉਹ ਰੋਂਦੀਆਂ ਨੇ ਵੀ ਨਾ ਛੱਡ, ਵਾਪਸ ਆ ਜਾ। ਬੜੇ ਤਾਂ ਫਿਰ ਆ ਹੀ ਜਾਂਦੇ ਵਾਪਸ। ਉਹ ਕਹਿੰਦੇ ਪੰਚ ਸਖੀ ਮਿਲ ਰੁਦਨ ਕਰਿਆ, ਆਦਤਾਂ ਸਾਰੀਆਂ ਰੋਂਦੀਆਂ ਨੇ ਵੀ ਤੂੰ ਨਾ ਛੱਡ ਇਹ ਸਾਰਾ ਕੁਝ ਪੁਰਾਣਾ ਤੇ ਅੱਗੇ ਨਾ ਸੰਬੰਧ ਜੋੜ। ਪਰ ਸ਼ਾਹੋ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ, ਪਰ ਉਸ ਸੁਰਤੀ ਜਾਗੀ ਹੋਈ ਜੀਵ ਇਸਤਰੀ ਨੂੰ ਪਤਾ ਲੱਗ ਜਾਂਦਾ ਵੀ ਸ਼ਾਹ ਦੇ ਕੋਲ ਜਦੋਂ ਪੁੱਜਣਾ ਹੈ ਨਾ, ਪਰਮੇਸ਼ਰ ਦੇ ਕੋਲ, ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਉਥੇ ਲੇਖਾ ਦੇਣਾ ਪੈਂਦਾ ਹੈ, ਉਥੇ ਅਵਗੁਣ ਪਾਸੇ ਕਰ ਦਿੱਤੇ ਜਾਂਦੇ ਨੇ, ਗੁਣ ਪਾਸੇ ਪਤਾ ਲੱਗਦਾ ਇਹਨੇ ਕੀ ਕੀਤਾ। ਇਸ ਕਰਕੇ ਉਹ ਫਿਰ ਇਹਨਾਂ ਮਨ ਦੀਆਂ ਆਦਤਾਂ ਦੀ ਨਹੀਂ ਸੁਣਦੀ, ਤੇ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਕਿ ਹਰ ਇੱਕ ਚੀਜ਼ ਦਾ ਅੱਗੇ ਲੇਖਾ ਦੇਣਾ ਪੈਣਾ। ਹਜ਼ੂਰ ਅਗਲੇ ਸ਼ਬਦ ਵਿਚ ਕਿਰਪਾ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਧੁਨੀ ਸਰੂਪ ਹੈ, ਪੂਰੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੁੰਦਾ। ਆਸਾ ਘਰ ਛੇਵਾਂ ਮਹੱਲਾ ਪਹਿਲਾ, ਛੇਵੇਂ ਘਰ ਵਿਚ ਆਸਾ ਰਾਗ ਵਿਚ ਪਹਿਲੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ। ਕਿਵੇਂ ਪਰਮਾਤਮਾ ਨੂੰ ਖੁਸ਼ ਕਰਨਾ, ਪਤੀ ਨੂੰ ਖੁਸ਼ ਕਰਨਾ, ਉਹ ਕਿਹੜੇ ਕਿਹੜੇ ਹਾਰ ਨੇ, ਕਿਹੜੇ ਕਿਹੜੇ ਸ਼ਿੰਗਾਰ ਨੇ, ਉਹ ਪਤੀ ਕਿਵੇਂ ਖੁਸ਼ ਹੁੰਦਾ। ਮਨ ਮੋਤੀ ਜੇ ਗਹਿਣਾ ਹੋਵੇ, ਮਨ ਮੋਤੀ ਦਾ ਮਤਲਬ ਕੀ ਹੈ? ਮੋਤੀ ਕਹਿੰਦੇ ਨੇ ਸੁੱਚਾ ਹੁੰਦਾ, ਮੋਤੀ ਦੇ ਵਿਚ ਇਹ ਗੁਣ ਹੈ ਵੀ ਉਹਨੂੰ ਤੁਸੀਂ ਮੈਲੀ ਚੀਜ਼ ਦੇ ਉੱਤੇ ਰੱਖ ਦਿਓ ਤੇ ਮੈਲ ਨਹੀਂ ਲੱਗਦੀ। ਇਸ ਤਰ੍ਹਾਂ ਜਿਹਦਾ ਮਨ ਇਸ ਤਰ੍ਹਾਂ ਦਾ ਹੋ ਜਾਏ, ਗੁਰੂ ਕੇ ਸ਼ਬਦ ਦੇ ਨਾਲ ਇੰਨਾ ਪਵਿੱਤਰ ਹੋ ਜਾਏ मोती वर्गा बन जाए उस मन नूं भावे संसार विच रखो संसार दी मैल ना उहनूं लगे जे गहना बन जाए मन मोती जे गहना बन जाए जे शिंगार बन जाए पौन होवै सूत धारी ते उह गहना जिहड़े सूत्र विच पाईदा ना सूत उह जिहड़ा जिहदे विच सारे मणके पए हुंदे ने मोतियां दे मणके जिहड़े ने पौन मैने ਇਹ ਸਵਾਸ ਜਿਹੜੇ ਨੇ ਇੱਕ ਇੱਕ ਸਵਾਸ ਦੇ ਵਿੱਚ ਜੇ ਗੁਰੂ ਕਾ ਸ਼ਬਦ ਸੰਜੋਇਆ ਜਾਏ ਜਿਵੇਂ ਮਾਲਾ ਬਣਦੀ ਏ ਤੇ ਮਾਲਾ ਦੇ ਵਿੱਚ ਗੁਰੂ ਕੇ ਸਵਾਰੇ ਉਹ ਮੋਤੀ ਪਏ ਹੁੰਦੇ ਨੇ ਇਸ ਤਰ੍ਹਾਂ ਜੇ ਇਹ ਸਵਾਸ ਬਣ ਜਾਏ ਸੂਤਰ ਤੇ ਮਨ ਜਿਹੜਾ ਸੁੱਤਾ ਸੁੱਚਾ ਹੋਇਆ ਪਵਿੱਤਰ ਮਨ ਜਿਹੜਾ ਉਹਦੇ ਵਿੱਚ ਜੜਿਆ ਜਾਏ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ ਤਾਂ ਇਸ ਤਰ੍ਹਾਂ ਦੀ ਬਿਰਤੀ ਇਸ ਤਰ੍ਹਾਂ ਦੀ ਸੁਰਤੀ ਜੇ ਇਹ ਹਾਰ ਪਾ ਲੈ ਖਿਮਾ ਦਾ ਸ਼ਿੰਗਾਰ ਕਰੇ ਖਿਮਾ ਦਾ ਮਤਲਬ ਕੀ ਏ ਕਿਸੇ ਦੀ ਗੱਲ ਸਹਿਣੀ ਕਿਸੇ ਦਾ ਬੋਲ ਕਬੋਲ ਸਹਿ ਜਾਣਾ ਇਹ ਸ਼ਿੰਗਾਰ ਬਣਦਾ ਬੜਾ ਔਖਾ ਤੇ ਇਹ ਸ਼ਿੰਗਾਰ ਜਰਾ ਵਾਹਵਾ ਹੀ ਮਿਲਦਾ ਨਾਮ ਜਪਣ ਵਾਲਿਆਂ ਨੂੰ ਜਿਹੜਾ ਨਾਮ ਜਪੇਗਾ ਨਾ ਜਿਹੜਾ ਬਾਣੀ ਪੜੇਗਾ ਜ਼ਿਆਦਾ ਅਭਿਆਸ ਕਰੇਗਾ ਉਹਨੂੰ ਤੁਸੀਂ ਵੇਖੋਗੇ ਵੀ ਉਹਦੇ ਨੇੜੇ ਤੇੜੇ ਦੇ ਬੰਦੇ ਬਹੁਤ ਹੀ ਜ਼ਿਆਦਾ ਸਤਾਉਂਦੇ ਨੇ ਬਹੁਤਾ ਤੰਗ ਕਰਦੇ ਨੇ ਉਹ ਕਈ ਵਾਰ ਉਹਨੂੰ ਪਤਾ ਵੀ ਨਹੀਂ ਲੱਗਦਾ ਵਿਚਾਰਾ ਤੰਗ ਵੀ ਹੋ ਜਾਂਦਾ ਵੀ ਨਾਮ ਜਪਣੇ ਆ ਬਾਣੀ ਪੜ੍ਹਨੇ ਆ ਤੇ ਬਣਦਾ ਤੇ ਕੁਝ ਵੀ ਨਹੀਂ ਪਿਆ ਲੋਕ ਵਿਰੋਧੀ ਬੜੇ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਇਹ ਉਹਦੀ ਪ੍ਰੀਖਿਆ ਹੁੰਦੀ ਏ ਇਹ ਉਹਦਾ ਤਪ ਹੁੰਦਾ ਖਿਮਾ ਸ਼ਿੰਗਾਰ ਜੇ ਆਦਮੀ ਬੋਲ ਕਬੋਲ ਸਹਿਣ ਦੀ ਆਦਤ ਪਾ ਲਵੇ ਪਰ ਪਾਏਗਾ ਤਾਂ ਜੇ ਅੰਦਰ ਨਾਮ ਹੋਵੇਗਾ ਤੇ ਨਹੀਂ ਤੇ ਨਹੀਂ ਪੈਂਦਾ ਗੱਲਾਂ ਨਾਲ ਤੇ ਅਸੀਂ ਵੀ ਸਾਰਾ ਦਿਨ ਨਿਮਰਤਾ ਦੀ ਗੱਲ ਕਰਨੇ ਪਰ ਜਦੋਂ ਕੰਮ ਬਣਦਾ ਨਾ ਸਾਧ ਸੰਗਤ ਜੀ ਭਾਂਡੇ ਟਿੰਡੇ ਖਿਲਰ ਕੇ ਉਧਰ ਪੈਂਦੇ ਨੇ ਕੋਈ ਪਤਾ ਨਹੀਂ ਲੱਗਦਾ ਕੀ ਬੋਲਣਾ ਕੀ ਨਹੀਂ ਬੋਲਣਾ ਬਸ ਜੋ ਅੱਗੇ ਆਇਆ ਬਾਅਦ ਵਿਚ ਦੂਜੇ ਦਿਨ ਕਹਿੰਦੇ ਨੇ ਵੀ ਕੀ ਹੋਇਆ ਇਹ ਨਹੀਂ ਆਮ ਬੰਦਾ ਵੱਡੇ ਵੱਡੇ ਅਭਿਆਸ ਕਰਨ ਵਾਲੇ ਵੀ ਬਾਅਦ ਵਿਚ ਕਹਿੰਦੇ ਵੀ ਕੱਲ ਪਤਾ ਨਹੀਂ ਲੱਗਾ ਕੀ ਹੋਇਆ ਇਕਦਮ ਇਹ ਕੀ ਹੈ ਇਹ ਹੈ ਜਿਵੇਂ ਇੱਕ ਸ਼ਰਾਬੀ ਕਹਿੰਦਾ ਨਾ ਸ਼ਰਾਬੀ ਉਹ ਸ਼ਰਾਬੀ ਕਹਿੰਦਾ ਕੱਲ ਪੀਤੀ ਦੇ ਵਿੱਚ ਪਤਾ ਨਹੀਂ ਲੱਗਾ ਕੀ ਬੋਲ ਗਿਆ ਮੈਂ ਇਹ ਵੀ ਸਾਧ ਸੰਗਤ ਜੀ ਪੰਜ ਸ਼ਰਾਬ ਨੇ ਪੰਜ ਵਿਕਾਰ ਕ੍ਰੋਧ ਵੀ ਇੱਕ ਤਰ੍ਹਾਂ ਦਾ ਇਹ ਸ਼ਰਾਬ ਹੈ ਜਿਹੜਾ ਬੰਦੇ ਨੂੰ ਪਤਾ ਨਹੀਂ ਲੱਗਣ ਦਿੰਦਾ ਇਸ ਤਰ੍ਹਾਂ ਖਿਮਾ ਜਿਹੜਾ ਨਾ ਖਿਮਾ ਕਰਨੀ ਧੀਰਜ ਰੱਖਣੀ ਇਹ ਸੰਤੋਖ ਰੱਖਣਾ ਇਹਦਾ ਸ਼ਿੰਗਾਰ ਜੇ ਕੋਈ ਸੁਰਤੀ ਕਾਮਣ ਸਰੀਰ ਤੇ ਪਹਿਨ ਲਵੇ ਤਾਂ ਉਹ ਰਾਵੈ ਭੋਗਦੀ ਹੈ ਕਿਨੂੰ ਲਾਲ ਪਰਮੇਸ਼ਰ ਨੂੰ ਉਹਨੂੰ ਪਿਆਰੀ ਲੱਗਦੀ ਹੈ ਲਾਲ ਬਹੁ ਗੁਣ ਕਾਮਣ ਮੋਹੀ ਲਾਲ ਬਹੁ ਗੁਣ ਕਾਮਣ ਮੋਹੀ ਕਾਮਣ ਨੇ ਆਪਣੇ ਲਾਲ ਨੂੰ ਪਰਮਾਤਮਾ ਨੂੰ ਆਪਣੇ ਵੱਲ ਖਿੱਚ ਲਿਆ ਕਾਹਦੇ ਕਰਕੇ ਬਹੁਤੇ ਗੁਣਾਂ ਕਰਕੇ ਤੇ ਉਸ ਕਾਮਣ ਨੂੰ ਉਸ ਸਿੱਖ ਨੂੰ ਪਰਮਾਤਮਾ ਨੇ ਲਾਲ ਨੇ ਪਤੀ ਨੇ ਆਪਣੇ ਵੱਲ ਖਿੱਚ ਲਿਆ ਕਿਉਂਕਿ ਉਹਦੇ ਗੁਣਾਂ ਦੇ ਦਰਸ਼ਨ ਹੋਏ ਤੇਰੇ ਗੁਣ ਹੋਏ ਨਾ ਅਵਰੀ ਹੇ ਵਾਹਿਗੁਰੂ ਜਿਵੇਂ ਦੇ ਤੇਰੇ ਵਿੱਚ ਗੁਣ ਨੇ ਹੋਰ ਕਿਸੇ ਵਿੱਚ ਨਹੀਂ ਜਿਵੇਂ ਦਾ ਤੂੰ ਹੈ ਉਵੇਂ ਦਾ ਹੋਰ ਕੋਈ ਨਹੀਂ ਰਿਸ਼ਤੇ ਤੇ ਬੜੇ ਨੇ ਪਰ ਜਿੰਨਾ ਤੂੰ ਪਿਆਰਾ ਲੱਗਣਾ ਜਿੰਨੀ ਤੇਰੇ ਵਿੱਚ ਬਖਸ਼ਾਂ ਨੇ ਹੋਰ ਕਿਸੇ ਵਿੱਚ ਗੁਣ ਨਹੀਂ ਹਨ ਰਹਾਓ ਹਰ ਹਰ ਹਾਰ ਕੰਠ ਲੇ ਪਹਿਰੈ ਦਾਮੋਦਰ ਦੰਤ ਲਈ ਜੇ ਕੋਈ ਬੰਦਾ ਆਪਣੇ ਗਲੇ ਦੇ ਵਿੱਚ ਪਰਮਾਤਮਾ ਦਾ ਨਾਮ ਦਾ ਕੰਠ ਹਾਰ ਪਾ ਲਵੇ ਕੰਠ ਲੇ ਪਹਿਰੈ ਕੰਠ ਮੈਨੇ ਹਿਰਦਾ ਹਿਰਦੇ ਵਿੱਚ ਨਾਮ ਨੂੰ ਵਸਾ ਲੈਂਦਾ ਤੇ ਦਾਮੋਦਰ ਦੰਤ ਦੇਈ ਦੰਦਾਂ ਤੇ ਮਲਣ ਵਾਲਾ ਜਿਹੜਾ ਹੁੰਦਾ ਨਾ ਮਸਾਲਾ ਜਾਂ ਚਿੱਟੇ ਕੱਢਣ ਵਾਸਤੇ ਉਹਨੂੰ ਕਹਿੰਦੇ ਦੰਤ ਲਈ ਦੰਦਾਂ ਦੇ ਉੱਤੇ ਦਮੋਦਰ ਪਰਮਾਤਮਾ ਦਾ ਨਾਮ ਇਹ ਮਲੇ ਕਰ ਕਰ ਕਰਤਾ ਕੰਗਣ ਪਹਿਰੈ ਕਰਤੇ ਪੁਰਖ ਕਰ ਕਰ ਹੱਥ ਦੇ ਵਿੱਚ ਕਰਤੇ ਪੁਰਖ ਦੇ ਪਿਆਰ ਦੇ ਵਿੱਚ ਪਿਆਰ ਭਰੇ ਕੰਗਣ ਹੱਥਾਂ ਤੇ ਪਾ ਲਵੇ ਪਹਿਰੈ ਪਹਿਨ ਲਵੇ ਇਨ ਬਿਦ ਚਿੱਤ ਧਰੇਈ ਇਸ ਤਰੀਕੇ ਨਾਲ ਆਪਣਾ ਚਿੱਤ ਜਿਹੜਾ ਟਿਕਾ ਲਵੇ ਮਧਸੂਦਨ ਕਰ ਮੁੰਦਰੀ ਪਹਿਰੈ ਮੁੰਦਰੀ ਹੱਥ ਵਿੱਚ ਪਾਈ ਹੋਈ ਅੰਗੂਠੀ ਇਹਦੇ ਤੇ ਬਹੁਤੇ ਅਰਥ ਨਹੀਂ ਕੋਈ ਕਰਨ ਦੀ ਲੋੜ ਮੁੰਦਰੀ ਦਾ ਸਾਰਿਆਂ ਨੂੰ ਪਤਾ ਹੀ ਏ ਕਿਉਂਕਿ ਜੇ ਕੋਈ ਵਿਚੋਲਾ ਹੋਵੇ ਤੇ ਉਹਨੂੰ ਵੀ ਹੋਰ ਗੱਲ ਦਾ ਧਿਆਨ ਤੇ ਘੱਟ ਹੀ ਰਹਿੰਦਾ। ਇਹ ਧਿਆਨ ਤੇ ਘੱਟ ਹੀ ਰਹਿੰਦਾ ਵੀ ਫੇਰੇ 12 ਵਜੇ ਤੋਂ ਪਹਿਲਾਂ ਹੋ ਜਾਣ, ਬਰਾਤ ਟਾਈਮ ਤੇ ਆ ਜਾਏ। ਬਈ ਘੱਟੋ ਘੱਟ ਚਲੋ ਬਰਾਤ ਦੇ ਵਿਚ ਆਏ ਨੇ ਬਰਾਤੀ ਵਿਆਹ ਤੇ ਇਹਨਾਂ ਨੂੰ ਪੁੱਛੇ ਵੀ ਵਿਆਹ ਵਿਚ ਤੇ ਤੁਸੀਂ ਗਏ ਨਹੀਂ, ਹੁੰਦਾ ਕੀ ਏ? ਬਰਾਤ ਆਈ ਤੇ ਲੋਕ ਆਪਣਾ ਕੁਰਸੀਆਂ ਤੇ ਚੜ ਕੇ ਬੈਠੇ ਰਹੇ ਤੇ ਰੱਜ ਕੇ ਖਾ ਲਿਆ ਤੇ ਜੋ ਅੱਗੇ ਆਇਆ ਖਾਈ ਗਏ। ਜਿੱਥੇ ਫੇਰੇ ਹੋਣੇ ਨੇ ਉੱਥੇ ਕਿੰਨੇ? 5-7 ਜਣੇ ਮਸਾਂ। ਹੁਣ ਇਹਨਾਂ ਨੂੰ ਪੁੱਛੋ ਵੀ ਵਿਆਹ ਦਾ ਮਤਲਬ ਕੀ ਹੁੰਦਾ? ਮਠਿਆਈਆਂ ਖਾਣੀਆਂ ਜਾਂ ਮਾਸ ਸ਼ਰਾਬ ਖਾਣਾ? ਵਿਆਹ ਦਾ ਮਤਲਬ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿਚ ਲਾਵਾਂ ਦੇ ਟਾਈਮ ਤੇ ਸ਼ਾਮਲ ਹੋਣਾ। ਉੱਥੇ ਤਾਂ ਕੋਈ ਜਾਂਦਾ ਨਹੀਂ। ਤੇ ਮੁੰਦਰੀ ਦਾ ਧਿਆਨ ਵਿਚੋਲੇ ਦਾ ਵੀ ਮੁੰਦਰੀ ਵਾਲੀ ਹੁੰਦਾ ਵੀ ਕਿੰਨੀ ਪੈਂਦੀ, ਭਰ ਕੇ ਕੋਈ 1.5-2 ਤੋਲੇ ਦੀ ਪਏਗੀ ਕਿ ਨਹੀਂ, ਉਧਰ ਧਿਆਨ ਹੁੰਦਾ। ਇਸ ਕਰਕੇ ਮੈਂ ਤਾਂ ਕਿਹਾ ਵੀ ਮੁੰਦਰੀ ਦੀ ਵਿਆਖਿਆ ਦੀ ਕੋਈ ਲੋੜ ਨਹੀਂ, ਕਿਉਂਕਿ ਸਾਡਾ ਸਮਾਜ ਮੁੰਦਰੀਆਂ ਨੇ ਬਰਬਾਦ ਕਰ ਦਿੱਤਾ। ਜ਼ਮੀਨਾਂ ਵਿਕ ਗਈਆਂ, ਕਰਜ਼ਾਈ ਹੋ ਗਏ। ਕਿੰਨੇ ਕੀਤਾ? 70% ਕਰਜ਼ਾ ਕਿਸਾਨਾਂ ਨੂੰ ਵਿਆਹਾਂ ਕਰਕੇ ਹੁੰਦਾ, ਜਿਹੜਾ ਫਜ਼ੂਲ ਖਰਚੀ ਕਰਦੇ ਨੇ। ਇਹ ਪੁੱਠੇ ਰਿਵਾਜ, ਇਕ ਦੂਜੇ ਦਾ ਖੂਨ ਚੂਸਣਾ, ਦੁਕਾਨਾਂ ਵਾਲਿਆਂ ਦੀ ਆਮਦਨ ਬਣੀ ਹੋਈ ਏ, ਉਨ੍ਹਾਂ ਕਿਉਂ ਕਹਿਣਾ ਬੰਦ ਕਰੋ? ਵੀ ਸਰਕਾਰ ਕਵੇ ਵੀ ਬੰਦ ਹੋਵੇ ਤੇ ਵਿਕਰੀ ਘੱਟ ਜਾਏਗੀ, ਪਰ ਮੱਤ ਮਾਰੇਗੀ ਸਾਡੇ ਸਮਾਜ ਦੀ। ਇੰਨੇ ਇੰਨਾ ਦਿੱਤਾ, ਮੈਂ ਇੰਨਾ ਜ਼ਰੂਰ ਦੇਣਾ, ਭਾਵੇਂ ਮਰਨਾ ਪਏ, ਸ਼ੂਗਰ ਹੋ ਜਾਏ, ਸੋਚ ਸੋਚ ਕੇ ਨੀਂਦ ਨਾ ਆਵੇ, ਦਿਮਾਗ ਖਰਾਬ ਹੋ ਜਾਏ, ਕੋਈ ਫਰਕ ਨਹੀਂ ਪੈਂਦਾ, ਪਰ ਫਲਾਣੇ ਨੇ ਆਹ ਕੀਤਾ, ਮੈਂ ਵੀ ਜ਼ਰੂਰ ਕਰਨਾ। ਇਹ ਮਹਾਰਾਜ ਕਹਿੰਦੇ ਮਦ ਸੂਦਨ ਕਰ ਮੁੰਦਰੀ ਪਹਿਰੈ। ਉਹ ਗੁਰੂ ਕੇ ਪਿਆਰਿਆ, ਜੇ ਤੂੰ ਪਰਮਾਤਮਾ ਦੇ ਨਾਮ ਦੀ ਮੁੰਦਰੀ ਪਾ ਲਵੇਂ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਸੰਤੋਖ ਦੇ ਨਾਲ ਵਿਆਹ ਕਰਨਾ ਸਿੱਖ ਲੈ, ਬਿਨਾਂ ਦਾਜ ਤੋਂ ਵਿਆਹ ਕਰਨਾ ਸਿੱਖ ਲਵੇਂ, ਤੇ ਸਮਝ ਲੈ ਤੇਰੇ ਹੱਥ ਦੇ ਵਿਚ ਏਡੀ ਸੋਹਣੀ ਚਮਕਦੀ ਮੁੰਦਰੀ ਪੈ ਗਈ ਜਿਹੜੀ ਦੁਕਾਨ ਤੋਂ ਕਿਤੇ ਨਹੀਂ ਮਿਲਦੀ। ਪਰਮੇਸ਼ਰ ਪੱਟ ਲਈ ਤੇ ਪਰਮਾਤਮਾ ਦਾ ਨਾਮ ਪੱਟ, ਮੈਨੇ ਬੜੇ ਸੋਹਣੇ ਕੱਪੜੇ। ਤੇ ਜਿਹੜਾ ਗੁਰਮੁਖ ਗੁਰਸਿੱਖ ਪਰਮੇਸ਼ਰ ਦੇ ਨਾਮ ਦੇ ਕੱਪੜੇ ਲੈਂਦਾ, ਨਾਮ ਦੇ ਕੱਪੜੇ ਕੀ ਨੇ? ਉਹ ਗੁਰਸਿੱਖ ਕਹਿੰਦਾ ਵੀ ਮੈਂ ਆਪਣਾ ਲੜਕਾ ਵਿਆਹਣਾ ਤੇ ਮੈਨੂੰ ਦਾਜ ਦੀ ਲੋੜ ਨਹੀਂ, ਜਿਹੜੀ ਬੱਚੀ ਮੈਂ ਵਿਆਹ ਕੇ ਲਿਆਉਣੀ ਏ, ਪੁੱਛੋ ਵੀ ਉਹਨੂੰ ਜਪਜੀ ਸਾਹਿਬ ਯਾਦ ਏ ਕਿ ਨਹੀਂ, ਸਵੇਰੇ ਅੰਮ੍ਰਿਤ ਵੇਲੇ ਉੱਠਦੀ ਏ ਕਿ ਨਹੀਂ, ਘਰ ਦਾ ਕੰਮ ਰਸੋਈ ਦਾ ਕਰ ਲੈਂਦੀ ਏ ਕਿ ਨਹੀਂ, ਆਏਗਾ ਇਹਦੀ ਸੇਵਾ ਕਰਦੀ ਏ, 4-5 ਗੱਲਾਂ ਪੁੱਛਦਾ। ਤੇ ਜੇ ਪਹਿਲਾਂ ਮੁੰਡੇ ਨੂੰ ਵਿਆਹੁਣ ਵਾਲਾ ਪਹਿਲਾਂ ਦਾਜ ਵੱਲ ਹੀ ਧਿਆਨ ਰੱਖੇ ਵੀ ਗੱਡੀ ਕਿਹੜੀ ਦੇਣੀ ਏ, ਆਹ ਕਿਹੜਾ ਦੇਣਾ, ਕਦੀ ਕੰਮ ਦੀ ਗੱਲ ਨਹੀਂ ਪੁੱਛੀ, ਕਦੀ ਇਹ ਨਹੀਂ ਪੁੱਛਿਆ ਵੀ ਲੜਕੀ ਜਿਹੜੀ ਹੈ ਜਿਹਨੇ ਮੇਰੇ ਘਰ ਆਉਣਾ, ਨੂੰ ਰੋਟੀ ਪਕਾਉਣ ਦੀ, ਭਾਂਡੇ ਮਾਂਜਣ ਦੀ, ਕੱਪੜੇ ਸਿਉਣ ਦੀ, ਘਰ ਦੀ ਸਫਾਈ ਦੀ ਜਾਂਚ ਹੈ ਕਿ ਨਹੀਂ? ਇਹ ਤਾਂ ਪੁੱਛਦਾ ਕੋਈ ਨਹੀਂ, ਬਸ ਉਧਰ ਹੀ ਧਿਆਨ ਹੁੰਦਾ ਗੱਡੀ ਕਿੰਨੇ ਲੱਖ ਵਾਲੀ ਏ। ਫਿਰ ਘਰ ਆ ਕੇ ਹੁੰਦਾ ਕੀ ਏ? ਫਿਰ ਰੋਂਦੇ ਨੇ, ਫਿਰ ਕਲਪਦੇ ਨੇ, ਕਲਪਦੇ ਕੀ ਨੇ? ਕਹਿੰਦੇ ਨੇ ਮੁੰਡਾ ਵਿਆਹ ਸੀ ਵੀ ਘਰ ਆ ਕੇ ਜਿਹੜੀ ਬੱਚੀ ਏ ਘਰ ਸੰਭਾਲ ਲੈ ਗਈ, ਕੰਮ ਕਰੇਗੀ, ਅਸੀਂ ਬੁੱਢੇ ਹੋ ਗਏ ਹਾਂ। ਪਰ ਹੋਇਆ ਕੀ? ਉਹ ਬੁੱਢੀ ਮਾਈ ਕਹਿੰਦੀ ਵੀ ਹੁਣ ਤੇ ਮੈਨੂੰ ਪਕਾ ਕੇ ਦੇ ਅੱਗੇ ਥਾਲ ਰੱਖਣਾ ਪੈਂਦਾ, ਹੁਣ ਥਾਲ ਹੀ ਰੱਖਣਾ, ਜਿਵੇਂ ਦਾ ਮੰਗਿਆ ਸੀ ਉਹ ਹੀ ਮਿਲਣਾ। ਇਹ ਗੰਦ ਪੈ ਗਿਆ ਸਾਡੇ ਸਮਾਜ ਦੇ ਵਿਚ, ਹੱਥੀ ਕੰਮ ਕਰਨਾ ਨਹੀਂ, ਦਾਜ, ਗੱਡੀਆਂ, ਬਸ ਵੱਡੇ ਵੱਡੇ DJ ਨੱਚਣ ਵਾਲੇ ਲਾ ਕੇ ਤੇ ਘਰਾਂ ਦੇ ਘਰ ਤਲਾਕ ਮਿਲੀ ਜਾਂਦੇ, ਬਰਬਾਦ ਹੋਈ ਜਾਂਦੇ। ਇਧਰ ਸਾਨੂੰ ਧਿਆਨ ਦੇਣਾ ਚਾਹੀਦਾ। ਗੁਰੂ ਸਾਹਿਬ ਨੇ ਕਿਹਾ ਇਸ ਤਰ੍ਹਾਂ ਦੇ ਗੁਣ ਧਾਰਨ ਕਰਨੇ ਚਾਹੀਦੇ ਨੇ। ਮਦ ਸੂਦਨ ਕਰ ਮੁੰਦਰੀ ਪੈਰੇ, ਪਰਮੇਸ਼ਰ ਪੱਟ ਲਈ, ਗੁਰਮਤ ਦੇ ਕੱਪੜੇ ਪਾਏ ਨਾਮ ਦੇ, ਧੀਰਜ ਧੜੀ, ਧੜੀ ਮੈਨੇ ਮੇਢੀਆਂ, ਉਹ ਜਿਹੜੀਆਂ ਗੁੱਤ ਦੇ ਵਿਚ ਹੋਰ ਛੋਟੀਆਂ ਛੋਟੀਆਂ ਗੁੱਤਾਂ ਹੁੰਦੀਆਂ ਨੇ ਉਹਨੂੰ ਧੜੀ ਕਹਿੰਦੇ ਨੇ। ਧੀਰਜ ਦੀ, ਧੀਰਜ ਹੋਵੇ ਕੋਲ ਬੰਦਾਵੈ ਕਾਮਣ। ਜੇ ਕੋਈ ਇਸਤਰੀ ਪਰਮਾਤਮਾ ਦੇ ਦਰ ਤੇ ਧੀਰਜ ਦੇ ਦਾ ਸ਼ਿੰਗਾਰ ਕਰੇ, ਸ੍ਰੀ ਰੰਗ ਸੁਰਮਾ ਦੇ, ਸ੍ਰੀ ਰੰਗ ਮਾਇਆ ਦੇ ਪਤੀ ਪਰਮੇਸ਼ਰ ਦੇ ਨਾਮ ਦਾ ਸੁਰਮਾ ਪਾਏ, ਮਨ ਮੰਦਰ ਜੇ ਦੀਪਕ ਜਾਲੇ, ਮਨ ਮੰਦਰ ਦੇ ਵਿਚ ਨਾਮ ਰੂਪੀ ਦੀਵਾ ਜੇ ਕੋਈ ਜਗਾ ਦੇ, ਕਾਇਆ ਸੇਜ ਕਰੇ ਤੇ ਆਪਣੇ ਸਰੀਰ ਨੂੰ ਸੇਜ ਬਣਾ ਲਵੇ, ਗਿਆਨ ਰਾਓ ਜਬ ਸੇਜੈ ਆਵੈ ਤਾਂ ਨਾਨਕ ਭੋਗ ਕਰੇ। ਇਸ ਤਰ੍ਹਾਂ ਗਿਆਨ ਰਾਓ, ਗਿਆਨ ਰਾਓ ਮੈਨੇ ਪਰਮਾਤਮਾ, ਗਿਆਨ ਨਾਲ ਭਰਪੂਰ ਰਾਜਾ, ਹੋਸ਼ ਨਾਲ ਭਰਪੂਰ ਰਾਜਾ, ਜਾਗ੍ਰਿਤ ਰਾਜਾ। ਪਰਮੇਸ਼ਰ ਜਦੋਂ ਇਸ ਤਰ੍ਹਾਂ ਸੇਜ ਤੇ ਆਉਂਦਾ ਹੈ ਤੇ ਇਹ ਸੁਰਤੀ ਸ਼ਬਦ ਨਾਲ ਭੋਗ ਕਰਦੀ ਏ ਤੇ ਮਹਾਂ ਆਨੰਦ ਜਿਹੜਾ ਹੈ ਪ੍ਰਾਪਤ ਹੁੰਦਾ ਹੈ। ਭੁੱਲਾ ਚੁੱਕਾਂ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।